ਕਿਸਮਤ ਧਨ ਹੋਵੇ, ਉੱਚੋ ਬੈਸ ਸ਼ੁੱਧ ਹੋਵੇ, ਸੁੰਦਰ ਸਰੂਪ ਹੋਵੇ, ਬਾਹਰ ਦੇਖ ਲੀਜੀਏ।
This file may find translation as a closed audio compressor. Please try it now.
Hero, ashesh jo naresh bes kijiye, kahu kamdar hoye, baddo bevar hoye, zahar udar hoye, mil ka jani jiye, aise pe pati jiye, na sansay ko rakhi jiye, mool aaj ko pakhi jiye, ਸੋਨਾ ਤੋਤਾ ਦੀਜੀਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਚਨ ਕਿਰਪਾ ਨਿਧਾਨ
Please buy it now.
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਚ ਹਾਜ਼ਰ ਹੋ ਕੇ ਆਪ ਸਮੂਹ ਮਾਈ ਭਾਈ ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੋ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਚੋਂ ਹਨ, ਉਹ ਇਹ ਸਾਰੀ ਕਥਾ ਸਿੰਘਾਂ ਨੂੰ ਸੁਣਾ ਰਹੇ ਨੇ ਤੇ ਸਿੰਘਾਂ ਨੇ ਭਾਈ ਰਾਮ ਕੁਇਰ ਸਾਹਿਬ ਨੂੰ ਬੇਨਤੀ ਕੀਤੀ
ਭਾਈ ਸਾਹਿਬ ਜੀ
ਕਿ ਹਰ ਰੋਜ਼ ਜਦੋਂ ਸ਼ਿਕਾਰ ਖੇਡਣ ਜਾਂਦੇ ਹੋ ਤੁਹਾਨੂੰ ਗੁਰੂ ਕਲਗੀਧਰ ਜੀ ਦੇ ਦਰਸ਼ਨ ਹੁੰਦੇ ਨੇ, ਕਿਉਂਕਿ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਤੁਹਾਨੂੰ ਇਹ ਵਰ ਦਿੱਤਾ ਹੋਇਆ ਕਿ ਜਦੋਂ ਤੁਸੀਂ ਸ਼ਿਕਾਰ ਖੇਡਣ ਚੜੋਗੇ ਤੇ ਸ਼ਿਕਾਰ ਖੇਡਦਿਆਂ ਨੂੰ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ ਤੇ ਤੁਸੀਂ ਧੰਨ ਹੋ ਕਿ ਰੋਜ਼ ਕਲਗੀਧਰ ਦੇ ਦਰਸ਼ਨ ਪਰਸਦੇ ਹੋ। ਅਸੀਂ ਵੀ ਧੰਨ ਹਾਂ ਕਿ ਸਾਨੂੰ ਤੁਹਾਡੇ ਦਰਸ਼ਨ ਹੁੰਦੇ ਨੇ। ਦੂਜਾ ਤੁਹਾਡਾ ਸਾਡੇ ਤੇ ਪਰ ਉਪਕਾਰ ਹੈ ਕਿ ਤੁਸੀਂ ਸਾਨੂੰ ਸਤਿਗੁਰਾਂ ਦਾ ਇਤਿਹਾਸ
ਸੁਣ
ਕੇ ਭਾਈ ਰਾਮ ਕੁਇਰ ਸਾਹਿਬ ਬੜੇ ਖੁਸ਼ ਹੋਏ। ਕਹਿੰਦੇ ਤੁਸੀਂ ਸਰਵਗ ਸਰਬੱਤ ਸਰੋਤਾ ਧੰਤਾ ਦੇ ਯੋਗ ਹੋ ਕਿ ਬੜੇ ਉਤਸ਼ਾਹ ਨਾਲ ਚਾਓ ਨਾਲ ਗੁਰੂ ਕੀ ਕਥਾ ਸੁਣ ਰਹੇ ਹੋ। ਇਸ ਕਥਾ ਨੂੰ ਸੁਣਨ ਦਾ ਮਹਾਤਮ ਹੀ ਬਹੁਤ ਵੱਡਾ ਹੈ। ਜਿਹੜਾ ਇਸ ਕਥਾ ਨੂੰ ਸੁਣਦਾ ਹੈ ਉਹ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਂਦਾ, ਉਹਦਾ ਜਨਮ ਮਰਨ ਕੱਟਿਆ ਜਾਂਦਾ। ਸਿੰਘਾਂ ਨੇ ਬੇਨਤੀ ਕੀਤੀ ਭਾਈ ਸਾਹਿਬ ਜੀ ਨੂੰ ਕਿ ਆਪ ਜੀ ਹੁਣ ਕਿਰਪਾ ਕਰਕੇ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਾਦੀ ਦੇ ਉਤਸਵ ਦੀ ਕਥਾ ਸੁਣਾਓ, ਕਿਵੇਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋਈ ਉਹ ਕਥਾ ਸੁਣਾਓ।
ਭਾਈ
ਰਾਮ ਕੁਇਰ ਸਾਹਿਬ ਜੀ ਕਹਿਣ ਲੱਗੇ ਤੁਸੀਂ ਸਰੋਤੇ ਕਥਾ ਸਾਵਧਾਨ ਹੋ ਕੇ ਸੁਣੋ, ਤੁਹਾਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਕਥਾ ਸੁਣਾਉਂਦੇ ਹਾਂ। ਉਸ ਵਕਤ ਭਾਈ ਰਾਮ ਕੁਇਰ ਸਾਹਿਬ ਜੀ ਨੇ ਕਥਾ ਦੀ ਲੜੀ ਬੰਨ੍ਹੀ ਹੈ ਔਰ ਸਾਰੇ ਸਰੋਤਿਆਂ ਨੂੰ ਕਥਾ ਸੁਣਾਈ ਆਰੰਭ ਕੀਤੀ ਹੈ ਕਿ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਸੀ, ਜਿਹਦਾ ਹੁਕਮ ਸਾਰੇ ਦੇਸ਼ ਭਰ ਦੇ ਵਿੱਚ ਮੰਨਿਆ ਜਾਂਦਾ ਹੈ। ਕੋਈ ਵੀ ਰਾਜਾ ਜਿਸ ਤੋਂ ਬਾਗੀ ਨਹੀਂ ਹੈ, ਆਕੀ ਨਹੀਂ ਹੈ, ਹਰ ਇੱਕ ਰਾਜਾ ਬਾਦਸ਼ਾਹ ਜਹਾਂਗੀਰ ਦੀ ਆਨ ਮੰਨਦਾ ਹੈ, ਉਹਦੇ ਹੁਕਮ ਚ ਚੱਲਦਾ ਹੈ। ਉਸੇ ਬਾਦਸ਼ਾਹ ਜਹਾਂਗੀਰ ਦਾ ਇੱਕ ਦੀਵਾਨ ਹੈ, ਦੀਵਾਨ ਚੰਦੂ। ਚੰਦੂ ਦਾ ਵੀ ਬੜਾ ਵੱਡਾ ਰੁਤਬਾ ਸੀ, ਪਰ ਜਿੰਨਾ ਵੱਡਾ ਰੁਤਬਾ ਸੀ ਓਨੀ ਇਹਦੀ ਬਿਰਤੀ ਨੀਚ ਸੀ, ਹੰਕਾਰੀ ਸੀ, ਅਭਿਮਾਨੀ ਸੀ, ਮੂਰਖ ਸੀ। ਚੰਦੂ ਦੀ ਇੱਕ ਲੜਕੀ ਸੀ ਸਦਾ ਕੌਰ, ਜਦੋਂ ਚੰਦੂ ਨੇ ਵੇਖਿਆ ਇਹਦੀ ਲੜਕੀ 7 ਕੁ ਸਾਲਾਂ ਦੀ ਹੋਈ, ਇਹਨੇ ਵਿਚਾਰ ਕੀਤੀ ਕਿ ਹੁਣ ਮੇਰੀ ਲੜਕੀ ਦੀ ਸਗਾਈ ਕਰਨੀ ਚਾਹੀਦੀ ਹੈ। ਸਗਾਈ ਕਰਨ ਦਾ ਜਿਹੜਾ ਹੁਣ ਸਮਾਂ ਆ ਚੁੱਕਾ ਅਤੇ ਕੋਈ ਚੰਗਾ ਵਰ ਲੱਭੀਏ। ਇਹਨੇ ਕੁਝ ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਰਿਸ਼ਤੇ ਦੀ ਭਾਲ ਕਰਨ ਵਾਸਤੇ ਹੁਕਮ ਕੀਤਾ ਹੈ। ਦੋਵਾਂ ਨੇ ਮਿਲ ਕੇ ਪੰਡਿਤ ਨੂੰ ਦੱਸਿਆ ਕਿ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ, ਕੈਸੀ ਜਾਤ ਹੋਣੀ ਚਾਹੀਦੀ ਹੈ, ਵਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉਹ ਦੀਵਾਨ ਚੰਦੂ ਨਾ ਪੰਡਤਾਂ ਨੂੰ ਦੱਸ ਰਿਹਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਕੀ ਇਹ ਕਥਾ ਦੀ ਭੂਮਿਕਾ ਬਣ ਰਹੀ ਹੈ, ਕਿਉਂਕਿ ਇੱਥੋਂ ਹੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਕਾਰਨ ਪ੍ਰਾਰੰਭ ਹੋ ਜਾਂਦੇ ਨੇ ਤੇ ਨਾਲ 6ਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਦੇ ਪ੍ਰਕਰਨ ਦਾ ਮੁੱਢ ਵੀ ਇੱਥੋਂ ਹੀ ਬੱਝਦਾ ਹੈ। ਆਓ ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਗੁਰੂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਰਬੱਤ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਹਮ ਸਮਧਾਨੀ ਹੋਏ ਉੱਚੋ ਬੈਸ ਸ਼ੁੱਧ ਹੋਏ।
ਚੰਦੂ ਨੇ ਉਸ ਵੇਲੇ ਇਸ ਪੰਡਿਤ ਨੂੰ ਜਿਹਨੇ ਰਿਸ਼ਤਾ ਭਾਲਣ ਵਾਸਤੇ, ਰਿਸ਼ਤਾ ਲੱਭਣ ਵਾਸਤੇ ਜਾਣਾ ਸੀ, ਉਸ ਪੰਡਿਤ ਨੂੰ ਸੰਬੋਧਨ ਕਰਕੇ ਚੰਦੂ ਬੋਲਿਆ। ਕਹਿਣ ਲੱਗਾ, ਪੰਡਿਤ ਜੀ ਐਸਾ ਰਿਸ਼ਤਾ ਲੱਭੋ ਜਿਹੜਾ ਸਾਡੇ ਵਰਗਾ ਧਨਵਾਨ ਹੋਵੇ, ਜਿਹੜੇ ਸਾਡੇ ਕੁੜਮ ਸਾਕ ਲੱਭਣੇ ਨੇ, ਸਾਡੇ ਕੁੜਮ ਸਾਕ ਮੇਰੇ ਵਾਂਗਰ ਧਨਵਾਨ ਹੋਣੇ ਚਾਹੀਦੇ ਨੇ ਜਿਵੇਂ ਮੈਂ ਧਨਵਾਨ ਹਾਂ। ਮੇਰੇ ਰੁਤਬੇ ਦਾ ਤੁਹਾਨੂੰ ਪਤਾ ਹੀ ਹੈ, ਮੇਰੇ ਕੋਲ ਕੈਸਾ ਰੁਤਬਾ, ਕੈਸੀ ਪਦਵੀ ਹੈ, ਸਾਡੇ ਵਾਂਗੂ ਧਨਵਾਨ ਹੋਣ,
ਉੱਚੇ ਬੰਸ ਸ਼ੁੱਧ ਹੋਏ,
ਔਰ ਸਾਡੇ ਵਾਂਗੂ ਹੀ ਉਹਨਾਂ ਦਾ ਉੱਚਾ ਬੰਸ ਹੋਵੇ, ਜਿਵੇਂ ਸਾਡਾ ਖੱਤਰੀਆਂ ਦਾ ਬੜਾ ਉੱਚਾ ਬੰਸ ਹੈ, ਢਾਈ ਘਰੇ ਸਾਨੂੰ ਕਹਿੰਦੇ ਨੇ, ਸਾਡਾ ਬੰਸ ਜਿਵੇਂ ਖੱਤਰੀਆਂ ਦਾ ਬੜਾ ਉੱਚਾ ਬੰਸ ਹੈ, ਸਾਡੇ ਬੰਸ ਦੇ ਬਰਾਬਰ ਕੋਈ ਉੱਚਾ ਬੰਸ ਹੋਵੇ।
ਸੁੰਦਰ ਸਰੂਪ ਹੋਏ ਵਰ ਵੇਖ ਲੀਜੀਏ,
ਔਰ ਬੰਸ ਵੀ ਚੰਗਾ ਹੋਵੇ ਤੇ ਫਿਰ ਵਰ ਜਿਹੜਾ ਲੱਭਣਾ ਉਹ ਵੀ ਚੰਗਾ ਹੋਵੇ। ਜਿਹੜਾ ਵਰ ਲੱਭਣਾ ਮੇਰੀ ਲੜਕੀ ਵਾਸਤੇ, ਸਾਡਾ ਜਵਾਈ ਜਿਹੜਾ ਉਹ ਬੜਾ ਸੁੰਦਰ ਸਰੂਪ ਹੋਣਾ ਚਾਹੀਦਾ, ਉਹਦਾ ਰੂਪ ਵੀ ਬੜਾ ਸੋਹਣਾ ਹੋਣਾ ਚਾਹੀਦਾ, ਚੰਦਰਮਾ ਦੇ ਸਮਾਨ ਉਹਦਾ ਸੁੰਦਰ ਸਰੂਪ ਹੋਵੇ।
ਦੇਸ਼ਨ ਵਿਦੇਸ਼ ਵਿਖੇ ਵਿਚਰੋ ਵਿਸ਼ੇਸ਼ ਕਰ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਸ਼ੇਸ਼ ਕਰਕੇ ਜਾ ਕੇ ਵਿਚਰੋ। ਇਹ ਨਹੀਂ ਕਿ ਤੁਸੀਂ ਇੱਕੋ ਇਲਾਕਾ ਜਾ ਕੇ ਵੇਖਣਾ, ਚੰਗਾ ਰਿਸ਼ਤਾ ਲੱਭਣ ਵਾਸਤੇ ਬੜੀਆਂ ਥਾਵਾਂ ਤੇ ਭਾਲ ਕਰਨੀ ਪੈਂਦੀ ਹੈ, ਤੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਮੇਰੀ ਲੜਕੀ ਵਾਸਤੇ ਕੋਈ ਚੰਗਾ ਵਰ ਲੱਭੋ, ਜਿਹੜਾ ਪਰਿਵਾਰ ਮੇਰੇ ਬਰਾਬਰ ਹੋਵੇ, ਮੇਰੇ ਬਰਾਬਰ ਉਹਨਾਂ ਕੋਲ ਧਨ ਸੰਪਦਾ ਵਿਭੂਤੀ ਹੋਵੇ, ਜਿਹੋ ਜੀ ਮੇਰੀ ਉੱਚੀ ਅੰਸ ਵੰਸ ਹੈ ਇਹੋ ਜੀ ਉਹਨਾਂ ਦੀ ਵੰਸ ਹੋਵੇ, ਔਰ ਚੰਗਾ ਵਰ ਹੋਵੇ, ਐਸਾ ਵਰ ਲੱਭਣ ਵਾਸਤੇ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵਿਚਰੋ।
ਹੀਰੋ ਅਸ਼ੇਸ਼ ਜੇ ਨਰੇਸ਼ ਬੇਸ਼ ਕੀਜੀਏ,
ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾ ਕੇ ਵੇਖੋ ਕਿ ਕੋਈ ਚੰਗਾ ਰਾਜਾ ਹੀ ਮਿਲ ਜਾਏ, ਕਿਸੇ ਇਲਾਕੇ ਦਾ ਰਾਜਾ ਹੀ ਹੋਵੇ, ਕਿਸੇ ਇਲਾਕੇ ਦੇ ਵਿੱਚ ਰਾਜ ਹੀ ਕਮਾਉਂਦਾ ਹੋਵੇ, ਐਸਾ ਕੋਈ ਰਾਜਾ ਹੀ ਲੱਭ ਲਓ ਮੇਰੀ ਲੜਕੀ ਵਾਸਤੇ।
ਕਾਹੋ ਕਾਮਦਾਰ ਹੋਏ ਵੱਡੋ ਬਿਵਾਰ ਹੋਏ,
ਜਾਂ ਫਿਰ ਕਿਸੇ ਰਾਜੇ ਦੇ ਕੋਲ ਉਹ ਕਾਮਦਾਰ ਲੱਗਾ ਹੋਵੇ, ਜਾਂ ਤਾਂ ਕੋਈ ਰਾਜਾ ਹੀ ਲੱਭ ਲਓ, ਤੇ ਜੇ ਰਾਜਾ ਨਹੀਂ ਮਿਲਦਾ, ਰਾਜਕੁਮਾਰ ਨਹੀਂ ਮਿਲਦਾ, ਤੇ ਫਿਰ ਉਹਨਾਂ ਰਾਜਿਆਂ ਦੇ ਕੋਲ ਕੋਈ ਚੰਗੇ ਰੁਤਬੇ ਦੇ ਉੱਤੇ ਕੰਮ ਕਰਦਾ ਹੋਵੇ, ਚੰਗੀ ਉਹਦੀ ਨੌਕਰੀ ਹੋਵੇ, ਚੰਗੀ ਉਹਦੀ ਪਹਿਚਾਣ ਬਣੀ ਹੋਵੇ, ਇਹੋ ਜਿਹਾ ਚੰਗਾ ਕਾਮਦਾਰ ਰਿਸ਼ਤਾ ਲੱਭ ਲਵੋ।
ਜ਼ਹਿਰ ਉਦਾਰ ਹੋਏ ਮਿਲ ਕੇ ਜਿਨੀ ਜੀਏ,
ਜੇ ਤੁਹਾਨੂੰ ਕੋਈ ਕਾਮਦਾਰ ਨਾ ਮਿਲੇ ਤੇ ਫਿਰ ਕੋਈ ਵਪਾਰੀ ਲੱਭ ਲਓ, ਕੋਈ ਚੰਗਾ ਵਪਾਰੀ ਹੋਵੇ, ਵਪਾਰ ਵਰਗ ਦੇ ਵਿੱਚ ਉਹਦਾ ਚੰਗਾ ਨਾ ਹੋਵੇ, ਦੇਸ਼ਾਂ ਵਿਦੇਸ਼ਾਂ ਵਿੱਚ ਉਹਦਾ ਵਪਾਰ ਚੱਲਦਾ ਹੋਵੇ, ਵਪਾਰੀਆਂ ਵਿੱਚ ਉੱਘਾ ਸ਼ਾਹੂਕਾਰ ਵਪਾਰੀ ਹੋਵੇ, ਕੋਈ ਐਸਾ ਵਪਾਰੀਆਂ ਦਾ ਘਰ ਲੱਭ ਲਓ, ਚੰਗਾ ਵਪਾਰੀ ਹੋਵੇ, ਕੋਈ ਐਸਾ ਵਪਾਰੀ ਲੱਭ ਲਵੋ।
ਐਸੇ ਪੈ ਪਤੀ ਜੀਏ ਨਾ ਸੰਸਾ ਕੋ ਰੱਖੀ ਜੀਏ,
ਤਿੰਨਾਂ ਵਿੱਚੋਂ ਕੋਈ ਤੁਹਾਨੂੰ ਰਿਸ਼ਤਾ ਮਿਲੇ, ਜਾਂ ਤਾਂ ਕਿਸੇ ਰਾਜੇ ਦਾ, ਜਾਂ ਕਿਸੇ ਚੰਗੇ ਨੌਕਰੀ ਪੇਸ਼ੇ ਵਾਲੇ ਦਾ, ਤੇ ਜਾਂ ਫਿਰ ਕਿਸੇ ਵਪਾਰੀ ਦਾ, ਤਿੰਨੇ ਚੀਜ਼ਾਂ ਹੁੰਦੀਆਂ।
ਕਹਿੰਦਾ
ਇਹਨਾਂ ਤਿੰਨਾਂ ਵਿੱਚੋਂ ਜੇ ਤੁਹਾਨੂੰ ਕੋਈ ਚੰਗਾ ਰਿਸ਼ਤਾ ਮਿਲ ਜਾਏ ਤੇ ਫਿਰ ਐਸਾ ਰਿਸ਼ਤਾ ਵੇਖ ਕੇ ਦੇਰੀ ਨਾ ਕਰਿਆ ਜੇ, ਉਹ ਰਿਸ਼ਤਾ ਤੁਸੀਂ ਬਿਨਾਂ ਦੇਰੀ ਤੋਂ ਕਰਦੇ ਆ ਜੇ।
ਲਾਜ ਕੋ ਪੱਖੀ ਜੀਏ ਸੋ ਨਾ ਤੋ ਤਾਂ ਕੀਜੀਏ,
ਮੇਰੀ ਲਾਜ ਜ਼ਰੂਰ ਵੇਖ ਲਿਆ ਜੇ ਰਿਸ਼ਤਾ ਕਰਨ ਵੇਲੇ, ਮੇਰਾ ਰੁਤਬਾ ਜ਼ਰੂਰ ਵੇਖਿਆ ਜੇ ਕਿ ਮੇਰਾ ਰੁਤਬਾ ਕੀ ਹੈ, ਮੇਰੀ ਪਹਿਚਾਣ ਹਿੰਦੁਸਤਾਨ ਵਿੱਚ ਕੈਸੀ ਹੈ, ਮੈਂ ਬਾਦਸ਼ਾਹ ਦਾ ਦੀਵਾਨ ਹਾਂ, ਮੇਰੇ ਕੋਲ ਬੜਾ ਉੱਚਾ ਰੁਤਬਾ ਹੈ, ਮੈਂ ਉੱਚੇ ਰੁਤਬੇ ਦਾ ਮਾਲਕ ਹਾਂ, ਮੇਰਾ ਹੁਕਮ ਸਾਰੇ ਹਿੰਦੁਸਤਾਨ ਦੇ ਵਿੱਚ ਲੋਕ ਮੰਨਦੇ ਨੇ, ਤੇ ਮੇਰੀ ਲਾਜ ਜ਼ਰੂਰ ਵੇਖ ਲਿਆ ਜੇ ਜਦੋਂ ਰਿਸ਼ਤਾ ਕਰੋਗੇ, ਉਸ ਵੇਲੇ ਮੇਰੀ ਕੁੱਲ ਵੱਲ ਜ਼ਰੂਰ ਵੇਖ ਲੈਣਾ।
ਚੰਦੂ ਕੇ ਬਚਨ ਸੁਣ ਬਿਪਰ ਨੇ ਮਾਨ ਮਨ,
ਉਸ ਵੇਲੇ ਜਦੋਂ ਚੰਦੂ ਨੇ ਆਹ ਗੱਲ ਕਹੀ ਤੇ ਜਿਹੜਾ ਪੰਡਿਤ ਬੈਠਾ ਕੋਲ ਸੁਣਦਾ ਸੀ ਉਹਨੇ ਦੀਵਾਨ ਚੰਦੂ ਦੀਆਂ ਇਹ ਗੱਲਾਂ ਸੁਣੀਆਂ ਤੇ ਸੁਣ ਕੇ ਇਹਨਾਂ ਬਾਤਾਂ ਨੂੰ ਮੰਨਿਆ ਹੈ।
ਪਨਿਓ ਤੋਰੇ ਭਾਗ ਤਨ ਤੈਸੀ ਤੋਂ ਜਾਤ ਕੇ,
ਪੰਡਿਤ ਬੋਲਿਆ ਕਹਿਣ ਲੱਗਾ ਦੀਵਾਨ ਜੀ ਤੁਸੀਂ ਤਾਂ ਧਨ ਹੋ, ਤੁਹਾਡੇ ਬਾਰੇ ਕੋਈ ਕੋਈ ਕਹਿ ਸਕਦਾ, ਤੁਹਾਡੀ ਤਾਂ ਕੋਈ ਰੀਸ ਹੀ ਨਹੀਂ ਕਰ ਸਕਦਾ, ਤੁਸੀਂ ਤਾਂ ਧਨ ਹੋ, ਤੁਹਾਡੀ ਜਾਤ ਵੀ ਧਨ ਹੈ, ਤੁਹਾਡਾ ਰੁਤਬਾ ਵੀ ਧਨ ਹੈ, ਕੋਈ ਤੁਸੀਂ ਬਾਦਸ਼ਾਹ ਦੇ ਦੀਵਾਨ ਹੋ ਤੇ ਫਿਰ ਤੁਹਾਡੀ ਜਾਤ ਵੀ ਧਨ ਹੈ।
ਫਿਰ ਦੇਸ਼ ਦੇਸ਼ ਮੈਂ ਬਿਲੋ ਕਹਿੰਗੇ ਅਸ਼ੇਸ਼ ਅਮ,
ਅਸੀਂ ਦੇਸ਼ ਦੇਸ਼ ਵਿੱਚ ਜਾ ਕੇ ਫਿਰਾਂਗੇ, ਥੋੜੀਆਂ ਵੀ ਇੱਕੋ ਇਲਾਕੇ ਚ ਵੇਖ ਕੇ ਜਾ ਕੇ ਰਿਸ਼ਤਾ ਕਰ ਦਿਆਂਗੇ, ਅਸੀਂ ਚੰਗੀ ਤਰ੍ਹਾਂ ਪਹਿਲਾਂ ਪੜਚੋਲ ਕਰਾਂਗੇ, ਕੱਲੇ ਕੱਲੇ ਨਗਰ ਚ ਜਾ ਕੇ, ਕੱਲੇ ਕੱਲੇ ਗ੍ਰਾਮ ਸ਼ਹਿਰ ਵਿੱਚ ਜਾ ਕੇ, ਕੱਲੇ ਕੱਲੇ ਦੇਸ਼ ਵਿੱਚ ਜਾ ਕੇ ਚੰਗੀ ਤਰ੍ਹਾਂ ਵਿਸ਼ੇਸ਼ ਕਰਕੇ ਅਸੀਂ ਤੁਹਾਡੀ ਲੜਕੀ ਵਾਸਤੇ ਰਿਸ਼ਤਾ ਪਾਲਾਂਗੇ,
ਉੱਤਮਤਾ ਖੋਜਾਂਗੇ ਸਮਾਨ ਤੋਂ ਜਾਤ ਕੇ,
ਇਹੋ ਜਿਹਾ ਕੋਈ ਉੱਤਮ ਰਿਸ਼ਤਾ ਲੱਭਾਂਗੇ ਜਿਹੜਾ ਤੁਹਾਡੀ ਜਾਤ ਦੇ ਬਰਾਬਰ ਹੋਵੇ, ਕੋਈ ਛੋਟਾ ਰਿਸ਼ਤਾ ਨਹੀਂ ਲੱਭਾਂਗੇ। ਸਾਨੂੰ ਵੀ ਪਤਾ ਦੀਵਾਨ ਜੀ ਕਿ ਤੁਹਾਡਾ ਰੁਤਬਾ ਕੈਸਾ ਹੈ, ਤੁਸੀਂ ਕੈਸੀ ਉੱਚੀ ਪਦਵੀ ਦੇ ਮਾਲਕ ਹੋ, ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਇਸ ਕਰਕੇ ਤੁਹਾਡੇ ਰੁਤਬੇ ਨੂੰ ਮੁੱਖ ਰੱਖਦਿਆਂ ਤੁਹਾਡੀ ਜਾਤ ਦੇ ਬਰਾਬਰ ਦਾ ਕੋਈ ਚੰਗਾ ਰਿਸ਼ਤਾ ਅਸੀਂ ਲੱਭਾਂਗੇ, ਜਿਹਦੀ ਚੰਗੀ ਉੱਚੀ ਜਾਤ ਹੋਵੇ, ਚੰਗੀ ਉੱਚੀ ਬਰਾਦਰੀ ਹੋਵੇ, ਸਮਾਜ ਵਿੱਚ ਜਿਸ ਦਾ ਨਾਂ ਹੋਵੇ, ਲੋਕਾਂ 'ਚ ਜਿਸ ਦੀ ਚੰਗੀ ਜਾਣ ਪਹਿਚਾਣ ਬਣੀ ਹੋਵੇ, ਧਨਵਾਨ ਵੀ ਹੋਵੇ, ਇਹੋ ਜਿਹਾ ਕੋਈ ਚੰਗਾ ਰਿਸ਼ਤਾ ਅਸੀਂ ਤੁਹਾਡੀ ਲੜਕੀ ਵਾਸਤੇ ਲੱਭ ਕੇ ਲਿਆਵਾਂਗੇ।
ਮੇਰੋ ਜਜਮਾਨ ਤਨ ਲੈ ਉਸਨ ਬੰਦ ਬਣੈ,
ਦੀਵਾਨ ਚੰਦੂ ਜੀ ਤੁਸੀਂ ਮੇਰੇ ਜਜਮਾਨ ਹੋ, ਮੈਂ ਤੁਹਾਡੀ ਕੁੱਲ ਦਾ ਪੁਰੋਹਿਤ ਹਾਂ, ਮੈਂ ਤੁਹਾਡੀ ਕੁੱਲ ਦਾ ਪੰਡਿਤ ਹਾਂ, ਜੇ ਮੈਂ ਚੰਗਾ ਸੰਬੰਧ ਕਰਕੇ ਆਵਾਂਗਾ, ਚੰਗਾ ਰਿਸ਼ਤਾ ਕਰਕੇ ਆਵਾਂਗਾ, ਤਾਂ ਹੀ ਤੁਸੀਂ ਮੈਨੂੰ ਪੈਸਾ ਗੱਫਾ ਦਿਓਗੇ ਨਾ, ਤਾਂ ਹੀ ਤੁਸੀਂ ਮੈਨੂੰ ਚੰਗਾ ਧਨ ਦਿਓਗੇ, ਚੰਗੀ ਭੇਟਾ ਦਿਓਗੇ, ਮੈਂ ਤਾਂ ਆਪਣੇ ਲਾਲਚ ਨੂੰ ਇਹ ਕੰਮ ਕਰਨਾ, ਤੁਹਾਡੀ ਤਾਂ ਚਲੋ ਫਿਕਰ ਹੈ ਹੀ ਮੈਨੂੰ, ਪਰ ਮੈਂ ਤਾਂ ਆਪਣੇ ਲਾਲਚ ਨੂੰ ਵੀ ਇਹ ਕੰਮ ਕਰਨਾ, ਇਹਦੇ 'ਚ ਤਾਂ ਮੇਰਾ ਆਪਣਾ ਸਵਾਰਥ ਹੈ ਕਿ ਤੂੰ ਮੇਰਾ ਜਜਮਾਨ ਹੈ, ਮੈਂ ਤੇਰੇ ਕੋਲੋਂ ਆ ਕੇ ਬਹੁਤ ਸਾਰਾ ਧਨ ਪ੍ਰਾਪਤ ਕਰਨਾ, ਉਹ ਤਾਂ ਹੀ ਕਰਾਂਗਾ ਨਾ ਜੇ ਮੈਂ ਚੰਗਾ ਸੰਬੰਧ ਜੋੜ ਕੇ ਆਵਾਂਗਾ, ਚੰਗਾ ਰਿਸ਼ਤਾ ਜੋੜ ਕੇ ਆਵਾਂਗਾ।
ਹੋਏ ਜਸ ਬਿੰਦ ਗੰਦ ਜੱਤਾ ਜਲ ਜਾਤ ਕੇ,
ਜਸ ਸੰਸਾਰ ਵਿੱਚ ਬੜਾ ਹੈ ਤੇ ਪਰ ਜਿਹੜਾ ਮੈਂ ਰਿਸ਼ਤਾ ਲੱਭਾਂਗਾ ਜਸ ਉਹਨਾਂ ਦਾ ਵੀ ਬੜਾ ਹੋਵੇਗਾ। ਤੇਰਾ ਸੁਜਸ ਇਤਨਾ ਹੈ ਦੀਵਾਨ ਚੰਦੂ ਕਿ ਤੇਰੇ ਸੁਜਸ ਜਿਵੇਂ ਕਮਲ ਦੇ ਫੁੱਲ ਦੀ ਸੁਗੰਧੀ ਪਸਰਦੀ ਹੈ, ਏਦਾਂ ਤੇਰਾ ਸੁਜਸ ਸਾਰੇ ਸੰਸਾਰ ਚ ਪਸਰਿਆ ਹੋਇਆ ਹੈ, ਤੇਰਾ ਐਸ਼ਵਰਜ ਤੇਰਾ ਪ੍ਰਤਾਪ ਸਾਰੇ ਹਿੰਦੁਸਤਾਨ ਵਿੱਚ ਪਸਰਿਆ ਹੋਇਆ ਹੈ।
ਕੀਜੈ ਵਿਦਾ ਮੋਏ ਤੋਂ ਇਹ ਕਾਜ ਛੁਬੋਏ,
ਦੀਵਾਨ ਜੀ ਤੁਸੀਂ ਮੈਨੂੰ ਵਿਦਾ ਕਰੋ ਤੇ ਤੁਹਾਡਾ ਇਹ ਸ਼ੁਭ ਕੰਮ ਹੋਵੇਗਾ, ਜਿਹੜਾ ਕੰਮ ਅਸੀਂ ਕਰਨ ਚੱਲੇ ਹਾਂ ਬੜਾ ਸ਼ੁਭ ਕਾਰਜ ਹੈ ਤੇ ਤੁਹਾਡਾ ਇਹ ਸ਼ੁਭ ਕਾਰਜ ਬੜਾ ਸੋਹਣੇ ਢੰਗ ਨਾਲ ਹੋਵੇਗਾ, ਤੁਸੀਂ ਮੈਨੂੰ ਵਿਦਾ ਕਰੋ ਕਿ ਮੈਂ ਇੱਥੋਂ ਵਿਦਾ ਹੋ ਕੇ ਜਾਵਾਂ।
ਜੋ ਇਹ ਸ਼ਗਨ ਅਨੂਠੇ ਅਬ ਸਮੇਂ ਚੱਲ ਜਾਤ ਕੇ,
ਹੁਣ ਬੜੇ ਸੋਹਣੇ ਸ਼ਗਨ ਨਜ਼ਰ ਆ ਰਹੇ ਨੇ, ਬੜੀਆਂ ਸੋਹਣੀਆਂ ਮੈਨੂੰ ਸ਼ਗਨਾਂ ਦੀਆਂ ਬਹਾਰਾਂ ਨਜ਼ਰ ਆ ਰਹੀਆਂ ਨੇ ਤੇ ਬੜੇ ਸੋਹਣੇ ਸ਼ਗਨਾਂ ਦਾ ਸਮਾਂ, ਹੁਣ ਮੈਨੂੰ ਜਾਣਾ ਚਾਹੀਦਾ ਇਹੋ ਜਿਹੇ ਸ਼ੁਭ ਸ਼ਗਨਾਂ ਵਿੱਚ, ਕਿਉਂਕਿ ਬ੍ਰਾਹਮਣ ਲੋਕ ਸ਼ਗਨ ਅਪਸ਼ਗਨ ਦੀ ਬੜੀ ਵਿਚਾਰ ਕਰਦੇ ਨੇ। ਕਹਿੰਦਾ ਦੀਵਾਨ ਚੰਦੂ ਨੂੰ ਇਹ ਬ੍ਰਾਹਮਣ, ਕਹਿੰਦਾ ਜੀ ਹੁਣ ਸ਼ਗਨ ਦਾ ਸਮਾਂ, ਬੜਾ ਸੋਹਣਾ ਸ਼ਗਨ ਹੈ, ਇਹੋ ਜਿਹੇ ਸੋਹਣੇ ਸ਼ਗਨ ਦੇ ਸਮੇਂ ਦੇ ਵਿੱਚ ਮੈਨੂੰ ਜਾਣ ਦੀ ਆਗਿਆ ਦਿਓ।
ਕਬਿਤ ਨਾਉ ਕੀ ਨਸਾਤ ਨਿਤ ਸੇਵਾ ਕਰ ਹਾਥ ਨਿਜ।
ਉਸ ਵੇਲੇ ਇਸ ਪੰਡਿਤ ਨੇ ਨਾਈ ਵੀ ਨਾਲ ਲੈ ਲਏ, ਕਿਉਂਕਿ ਜਦੋਂ ਬ੍ਰਾਹਮਣ ਲੋਕ ਰਿਸ਼ਤਾ ਭਾਲਣ ਜਾਂਦੇ ਸੀ ਨਾਈਆਂ ਨੂੰ ਨਾਲ ਲੈਂਦੇ ਸੀ। ਨਾਈਆਂ ਦਾ ਕੰਮ ਹੁੰਦਾ ਸੀ ਨਾਲ ਭਾਲ ਬਰਦਾਰੀ ਕਰਨੀ, ਸੇਵਾ ਟਹਿਲ ਕਰਨੀ ਪੰਡਤਾਂ ਦੀ ਬ੍ਰਾਹਮਣਾਂ ਦੀ, ਜਿੱਥੇ ਅੱਗੇ ਜਾਣਾ ਉਹਨਾਂ ਨੂੰ ਜਾ ਕੇ ਖਬਰ ਦੇਣੀ ਕਿ ਪੰਡਿਤ ਜੀ ਆਏ ਨੇ। ਕਹਿੰਦੇ ਏਦਾਂ ਨਾਈ ਲੈ ਲਏ ਨਾਲ ਰਿਸ਼ਤਾ ਕਰਨ ਵਾਸਤੇ, ਨਾਈਆਂ ਨੂੰ ਵੀ ਲੈ ਕੇ ਜਾਂਦੇ ਸੀ। ਤੋ ਬ੍ਰਾਹਮਣਾਂ ਨੇ ਨਾਈ ਨਾਲ ਲੈ ਲਏ ਜਿਹੜੇ ਸੇਵਾ ਕਰਨ ਵਾਸਤੇ, ਕਿ ਨਾਈ ਆਪਣੇ ਹੱਥੀ ਸਾਡੀ ਸੇਵਾ ਕਰਨਗੇ।
ਪੰਡਿਤ
ਨੇ ਹੋਰ ਵੀ ਕੁਝ ਸੇਵਾਦਾਰ ਨੌਕਰ ਨਾਲ ਲੈ ਲਏ, ਕੁਝ ਕੁ ਦਾਸ ਨਾਲ ਲੈ ਲਏ, ਤੇ ਨੌਕਰਾਂ ਤੇ ਦਾਸਾਂ ਨੂੰ ਇਸ ਕਰਕੇ ਨਾਲ ਲਿਆ ਕਿ ਇਹਨਾਂ ਦਾਸਾਂ ਨੂੰ ਨਾਲ ਲੈ ਕੇ ਜਾਵਾਂਗੇ ਤੇ ਸਾਡਾ ਅੱਗੇ ਪ੍ਰਤਾਪ ਹੋਵੇਗਾ, ਸਾਡਾ ਨਾਂ ਹੋਵੇਗਾ ਕਿ ਦੀਵਾਨ ਚੰਦੂ ਕੋਈ ਛੋਟਾ ਮੋਟਾ ਰੁਤਬਾ ਨਹੀਂ ਆ ਉਹਦਾ। ਉਹਦੀ ਲੜਕੀ ਵਾਸਤੇ ਰਿਸ਼ਤਾ ਭਾਲਣ ਚੱਲੇ ਨੇ ਪੰਡਿਤ, ਤੇ ਉਹਨਾਂ ਨਾਲ ਬੜੇ ਬੜੇ ਨੌਕਰ ਸੇਵਾਦਾਰ ਵੀ ਚੱਲੇ ਨੇ। ਇਸ ਕਰਕੇ ਇਹਨਾਂ ਨੇ ਬਹੁਤ ਸਾਰੇ ਨੌਕਰ ਸੇਵਾਦਾਰ ਸੇਵਾ ਕਰਨ ਵਾਸਤੇ ਆਪਣੇ ਨਾਲ ਲੈ ਲਏ ਹਨ।
ਨਗਰ ਨਗਰ ਪ੍ਰਤ ਖੋਜਤ ਫਿਰਤ ਬਰ,
ਹੁਣੇ ਨਗਰ ਨਗਰ ਵਿੱਚ ਜਾ ਕੇ, ਇਕੱਲੇ ਇਕੱਲੇ ਨਗਰ ਵਿੱਚ ਜਾ ਕੇ ਪ੍ਰਵੇਸ਼ ਕਰਕੇ ਭਾਲ ਕਰਦੇ ਨੇ, ਇਕੱਲੇ ਇਕੱਲੇ ਨਗਰ ਵਿੱਚ ਜਾ ਕੇ ਪੁੱਛਦੇ ਨੇ, ਇਕੱਲੇ ਇਕੱਲੇ ਨਗਰ ਦੇ ਵਿੱਚ ਫਿਰ ਕੇ ਵੇਖਦੇ ਹਨ।
ਰਹਿਣ ਕੋ ਬਸੇਰਾ ਕਰੇ ਹੀਰਾ ਸਭ ਸਾਜ ਤੇ,
ਜਦੋਂ ਕਿਤੇ ਰਾਤ ਪੈ ਜਾਂਦੀ ਹੈ ਤੇ ਰਾਤ ਨੂੰ ਜਿਹੜੇ ਨਗਰ ਵਿੱਚ ਟਿਕਦੇ ਨੇ ਉੱਥੇ ਹੀ ਡੇਰਾ ਕਰ ਲੈਂਦੇ ਨੇ, ਰਾਤ ਦੇ ਸਮੇਂ ਰਾਤ ਨੂੰ ਡੇਰਾ ਕਰ ਲੈਂਦੇ ਨੇ, ਰਾਤ ਨੂੰ ਬਸੇਰਾ ਕਰ ਲੈਂਦੇ ਹਨ।
ਜਹਾਂ ਆਚੀ ਕੁੱਲ ਤਾਂ ਧਨ ਮੇਨਾ ਤੁਲੋਤ,
ਲੱਭ ਰਹੇ ਨੇ ਰਿਸ਼ਤਾ। ਖਾਲਸਾ ਜੀ, ਜਦੋਂ ਰਿਸ਼ਤਿਆਂ ਦੀ ਭਾਲ ਹੁੰਦੀ ਹੈ ਉਦੋਂ ਕਈ ਵਾਰ ਸਾਰੀਆਂ ਚੀਜ਼ਾਂ ਨਹੀਂ ਮਿਲਿਆ ਕਰਦੀਆਂ, ਕੋਈ ਨਾ ਕੋਈ ਕਮੀ ਹਰ ਪਾਸੇ ਹਰ ਘਰ ਦੇ ਵਿੱਚ ਹੁੰਦੀ ਹੈ। ਕਹਿੰਦੇ ਜਦੋਂ ਇਹਨਾਂ ਨੇ ਭਾਲ ਕੀਤੀ, ਜੇ ਤਾਂ ਚੰਦੂ ਦੇ ਬਰਾਬਰ ਕੋਈ ਧਨਵਾਨ ਮਿਲਦਾ, ਕਿਉਂਕਿ ਧਨਵਾਨ ਵੀ ਬੜੇ ਨੇ ਸ਼ਾਹੂਕਾਰ ਵੀ ਬੜੇ ਨੇ, ਜੇ ਚੰਦੂ ਦੇ ਬਰਾਬਰ ਕੋਈ ਧਨਵਾਨ ਮਿਲਦਾ ਤੇ ਉਹਦੀ ਕੁੱਲ ਚੰਗੀ ਨਹੀਂ ਹੁੰਦੀ,
ਕੁੱਲ
ਨੀਵੀਂ ਹੁੰਦੀ। ਚੰਦੂ ਨੇ ਖਾਸ ਕਰਕੇ ਕਿਹਾ ਕਿ ਕੁੱਲ ਉੱਚੀ ਹੋਣੀ ਚਾਹੀਦੀ, ਕੁੱਲ ਵੀ ਉੱਚੀ ਹੋਵੇ, ਧਨ ਵੀ ਮੇਰੇ ਬਰਾਬਰ ਹੋਵੇ ਤੇ ਵਰ ਵੀ ਸੋਹਣਾ ਹੋਵੇ, ਤਿੰਨੇ ਚੀਜ਼ਾਂ ਮੰਗਦਾ ਸੀ ਇਹ। ਹੁਣ ਜਦੋਂ ਖੋਜ ਕਰਦੇ ਕਹਿੰਦੇ ਜੇ ਕੋਈ ਧਨ ਦੇ ਵਿੱਚ ਬਰਾਬਰ ਮਿਲਦਾ ਹੈ ਤੇ ਉਹਦੀ ਕੁੱਲ ਚੰਗੀ ਨਹੀਂ ਹੁੰਦੀ, ਕੁੱਲ ਨੀਵੀਂ ਹੈ।
ਯਹਾਂ ਧਨ ਤੁਲ ਤਾਂ ਕੁੱਲ ਨਹੀਂ ਰਾਜਤੇ,
ਜਿੱਥੇ ਕੁੱਲ ਚੰਗੀ ਹੋਵੇ ਉੱਥੇ ਧਨ ਨਹੀਂ ਹੁੰਦਾ, ਜਿੱਥੇ ਧਨਵਾਨ ਕੋਈ ਚੰਗਾ ਸ਼ਾਹੂਕਾਰ ਮਿਲਦਾ ਉੱਥੇ ਕੁੱਲ ਚੰਗੀ ਨਹੀਂ ਮਿਲਦੀ।
ਯਹਾਂ ਧਨ ਕੁੱਲ ਮੈਂ ਸੋ ਤੁਲ ਧਿਆ ਮਿਲਤੇ ਆਏ,
ਜੇ ਕਿਤੇ ਧਨ ਤੇ ਕੁੱਲ ਦੋਵੇਂ ਬਰਾਬਰ ਮਿਲ ਜਾਂਦੇ ਨੇ, ਕੁੱਲ ਵੀ ਉੱਚੀ ਮਿਲ ਜਾਂਦੀ ਹੈ ਤੇ ਧਨ ਵੀ ਬਰਾਬਰ ਮਿਲਦਾ, ਚੰਦੂ ਦੇ ਬਰਾਬਰ ਰੁਤਬਾ ਹੈ, ਚੰਦੂ ਦੇ ਬਰਾਬਰ ਐਸ਼ਵਰ ਜਾਂ ਧਨ ਹੈ ਤੇ ਕੁੱਲ ਵੀ ਚੰਦੂ ਦੇ ਬਰਾਬਰ ਹੈ, ਜੇ ਕਿਤੇ ਧਨ ਤੇ ਕੁੱਲ ਦੋਵੇਂ ਬਰਾਬਰ ਮਿਲ ਜਾਂਦੀਆਂ ਨੇ।
ਬਾਲਕ ਬਹੀਨ ਰੋਪ ਹੇਰਤ ਕੁਕਾਜ ਤੇ,
ਉੱਥੇ ਜਿਹੜਾ ਉਹਨਾਂ ਦਾ ਬੱਚਾ ਹੁੰਦਾ ਉਹ ਨੀ ਬਰਾਬਰ ਹੁੰਦਾ, ਉਹਦਾ ਕੋਝਾ ਜਿਹਾ ਰੂਪ ਹੁੰਦਾ, ਕਿਸੇ ਦਾ ਰੰਗ ਸਾਫ਼ ਨਹੀਂ ਹੁੰਦਾ, ਕਿਸੇ ਦੀ ਸ਼ਕਲ ਉਦਾਂ ਚੰਗੀ ਨਹੀਂ ਹੁੰਦੀ। ਪਰਮੇਸ਼ਰ ਨੇ ਭਾਂਤ ਭਾਂਤ ਦੇ ਜੀਵ ਬਣਾਏ ਨੇ, ਸਭ ਇੱਕੋ ਜੈਸੇ ਨਹੀਂ ਹਨ। ਕਹਿੰਦੇ ਜੇ ਧਨ ਤੇ ਕੁੱਲ ਬਰਾਬਰ ਦੀ ਮਿਲਦੀ ਹੈ ਤੇ ਫਿਰ ਅੱਗੇ ਜਿਹੜਾ ਬੱਚਾ ਲੱਭ ਰਹੇ ਨੇ ਸਦਾ ਕੋਰ ਵਾਸਤੇ, ਚੰਦੂ ਦਾ ਜਵਾਈ ਬਣਾਉਣ ਵਾਸਤੇ, ਉਹ ਨਹੀਂ ਚੰਗਾ ਮਿਲਦਾ, ਉਹਦਾ ਸਰੂਪ ਚੰਗਾ ਨਹੀਂ ਹੁੰਦਾ, ਉਹਦਾ ਕੋਈ ਕੋਝਾ ਜਿਹਾ ਸਰੂਪ ਹੁੰਦਾ ਹੈ।
ਬਿੱਤ ਪੁਰ ਪੁਰ ਹੇਰਤ ਫਿਰਤ ਨਾਲ ਪੂਛ ਲੇਤ,
ਕਹਿੰਦੇ ਏਦਾਂ ਨਗਰ ਨਗਰ ਦੇ ਵਿੱਚ ਵੇਖਦੇ ਫਿਰਦੇ ਨੇ ਬ੍ਰਾਹਮਣ ਤੇ ਨਾਈ, ਤੇ ਨਗਰ ਦੇ ਲੋਕਾਂ ਦੇ ਕੋਲੋਂ ਫਿਰ ਫਿਰ ਕੇ ਪੁੱਛਦੇ ਨੇ, ਕਿਉਂਕਿ ਪੁੱਛੇ ਬਿਨਾਂ ਗੱਲ ਨਹੀਂ ਬਣਦੀ। ਕਈ ਨਗਰ ਇਹਨਾਂ ਵਾਸਤੇ ਇਲਾਕੇ ਨਵੇਂ ਨੇ, ਹੁਣ ਜਦੋਂ ਨਵੇਂ ਨਵੇਂ ਨਗਰਾਂ ਵਿੱਚ ਜਾਂਦੇ ਨੇ ਉੱਥੇ ਪਹਿਚਾਣ ਨਹੀਂ ਕਿ ਇਸ ਨਗਰ 'ਚ ਕੌਣ ਰਹਿੰਦਾ ਕੌਣ ਨਹੀਂ, ਫਿਰ ਨਗਰ ਦੇ ਲੋਕਾਂ ਕੋਲੋਂ ਇਕੱਲੇ ਇਕੱਲੇ ਵਿਅਕਤੀ ਕੋਲੋਂ ਪੁੱਛ ਕੇ ਫਿਰ ਪੜਤਾਲ ਕਰਦੇ ਹਨ।
ਛਤਰੀ ਵੈ ਤਨਾਦ ਧਾਮ ਸੁੰਦਰ ਸਬੂਤ ਹੋਏ,
ਲੋਕਾਂ ਕੋਲੋਂ ਪੁੱਛਦੇ ਨੇ, ਕਹਿੰਦੇ ਜੀ ਕੋਈ ਚੰਗਾ ਵਧੀਆ ਖੱਤਰੀਆਂ ਦਾ ਪਰਿਵਾਰ ਹੋਵੇ ਤੇ ਚੰਗਾ ਧਨਾੜ ਵੀ ਹੋਵੇ ਘਰ 'ਚ, ਚੰਗਾ ਸ਼ਾਹੂਕਾਰ ਵੀ ਹੋਵੇ, ਔਰ ਉਹਦਾ ਲੜਕਾ ਅੱਗੋਂ ਹੋਵੇ ਸੁੰਦਰ ਸਰੂਪ, ਸ਼ਾਦੀ ਕਰਨ ਲਾਇਕ, ਸ਼ਾਦੀ ਕਰਨ ਯੋਗ ਉਹਦਾ ਅੱਗੋਂ ਲੜਕਾ ਉਹ ਵੀ ਚੰਗਾ ਸੁੰਦਰ ਸਰੂਪ ਹੋਵੇ ਕੋਈ ਇਹੋ ਜਿਹੇ ਘਰ ਦੀ ਦੱਸ ਪਾਓ
ਸ਼ਾਹ ਕੋ ਸੱਚੇ ਬਤਾ ਕੀ ਸੁੱਤਾ ਕੋ ਸੰਬੰਧ ਚ
ਅਸੀਂ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹੈ ਦੀਵਾਨ ਚੰਦੂ ਉਹਦੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਆਇਆ ਕੋਈ ਰਿਸ਼ਤਾ ਛੋਟਾ ਰਿਸ਼ਤਾ ਨਹੀਂ ਬੜਾ ਵੱਡਾ ਰਿਸ਼ਤਾ ਹੈ ਤੇ ਐਸਾ ਰਿਸ਼ਤਾ ਕਰਨ ਵਾਸਤੇ ਚੰਗਾ ਖੱਤਰੀਆਂ ਦਾ ਪਰਿਵਾਰ ਚਾਹੀਦਾ ਹੈ ਚੰਗੇ ਧਨਾੜ ਸ਼ਾਹੂਕਾਰ ਹੋਣ ਫਿਰ ਲੜਕਾ ਵੀ ਸੁੰਦਰ ਹੋਵੇ ਬੱਚਾ ਵੀ ਸੁੰਦਰ ਹੋਵੇ ਤੇ ਕਹਿੰਦੇ ਅਸੀਂ ਦੀਵਾਨ ਚੰਦੂ ਦੀ ਲੜਕੀ ਦੇ ਵਾਸਤੇ ਰਿਸ਼ਤਾ ਲੱਭਣ ਵਾਸਤੇ ਆਏ ਹਾਂ
ਜਾਂ ਕੇ ਬੜੇ ਭਾਗ ਜਗ ਮਿਲਾ ਇਸ ਥਾਨ ਸੋਏ
ਬੜੇ ਵੱਡੇ ਭਾਗ ਹੋਣਗੇ ਉਹਦਾ ਰਿਸ਼ਤਾ ਉਹਦਾ ਸੰਬੰਧ ਦੀਵਾਨ ਚੰਦੂ ਨਾਲ ਜੁੜੇਗਾ ਕਿਉਂਕਿ ਦੀਵਾਨ ਚੰਦੂ ਕੋਈ ਛੋਟੀ ਮੋਟੀ ਸ਼ਖਸੀਅਤ ਨਹੀਂ ਬੜਾ ਵੱਡਾ ਉਹਦਾ ਰੁਤਬਾ ਹੈ
ਹੁਕਮ ਮਹਾਨ ਚਾਰੋਂ ਦਿਸ਼ ਤੇ ਬਖਾਨ ਕਰੇ
ਕਿ ਚੰਦੂ ਦਾ ਹੁਕਮ ਚਾਰਾਂ ਦਿਸ਼ਾਵਾਂ ਵਿੱਚ ਚੱਲਦਾ ਜਿੱਧਰ ਵੀ ਹੁਕਮ ਕਰਦਾ ਭਾਵੇਂ ਉੱਤਰ ਚ ਭਾਵੇਂ ਦੱਖਣ ਚ ਭਾਵੇਂ ਪੂਰਬ ਤੇ ਭਾਵੇਂ ਪੱਛਮ ਜਿੱਧਰ ਵੀ ਹੁਕਮ ਕਰਦਾ ਦੀਵਾਨ ਚੰਦੂ ਉਹਦਾ ਹੁਕਮ ਕੋਈ ਨੀ ਮੋੜ ਸਕਦਾ ਹਰ ਪਾਸੇ ਉਹਦਾ ਹੁਕਮ ਚੱਲਦਾ
ਅਨ ਗਣ ਸੰਪਦਾ ਕੋ ਪ੍ਰਾਪਤ ਸਦਾਈ
ਅਨ ਗਣਿਤ ਸੰਪਦਾ ਦੀਵਾਨ ਚੰਦੂ ਕੋਲ ਪੈਸਾ ਕਿੰਨਾ ਕਾ ਉਹਦੀ ਤਾਂ ਗਿਣਤੀ ਕੋਈ ਨੀ ਕਿੰਨਾ ਕੁ ਰੁਪਈਆ ਪੈਸਾ ਕਿੰਨਾ ਕੁ ਉਹਦੇ ਕੋਲ ਧਨ ਹੈ ਧਨਵਾਨ ਕਿੰਨਾ ਕੁ ਹੈ ਇਹਦਾ ਤਾਂ ਕਹਿੰਦੇ ਅੰਤ ਕੋਈ ਨਹੀਂ ਐਸੀ ਤਾਂ ਉਹਦੀ ਕੋਈ ਬਰਾਬਰੀ ਕਰ ਹੀ ਨਹੀਂ ਸਕਦਾ
ਹੇ ਰਾਮ ਰਹੇ ਨਹੀਂ ਸ਼ੁੱਧ ਤੋਂ ਲਹੇ ਅਸ
ਬੜੀਆਂ ਥਾਵਾਂ ਤੇ ਫਿਰੇ ਆ ਬੜੀਆਂ ਥਾਵਾਂ ਤੇ ਫਿਰ ਫਿਰ ਕੇ ਵੇਖ ਲਿਆ ਸਾਨੂੰ ਕੋਈ ਇਹੋ ਜਿਹਾ ਚੰਗਾ ਪਰਿਵਾਰ ਨਹੀਂ ਪਿਆ ਮਿਲਦਾ ਜਿਹੜਾ ਦੀਵਾਨ ਚੰਦੂ ਦੇ ਲਾਇਕ ਹੋਵੇ ਜਿਹਦਾ ਸੰਬੰਧ ਅਸੀਂ ਦੀਵਾਨ ਚੰਦੂ ਦੇ ਨਾਲ ਜੋੜ ਸਕੀਏ ਸਾਨੂੰ ਕੋਈ ਐਸਾ ਪਰਿਵਾਰ ਐਸਾ ਕੋਈ ਯੋਗ ਪਰਿਵਾਰ ਨਹੀਂ ਲੱਭ ਰਿਹਾ
ਫਿਰੇ ਮਨ ਢਹੇ ਨਹੀਂ ਪਾਇਓ ਕਿਤ ਸਮ ਕੋਏ
ਫਿਰ ਫਿਰ ਕੇ ਢਹਿ ਗਏ ਆ ਸਾਡੇ ਮਨ ਢੱਠ ਗਏ ਨੇ ਇਹ ਪੰਡਿਤ ਬੜੇ ਪਿੰਡਾਂ ਚ ਫਿਰੇ ਇੱਕ ਪਿੰਡ ਚ ਥੋੜੀ ਗਏ ਪਤਾ ਨੀ ਕਿੰਨੇ ਨਗਰਾਂ ਚ ਕਿੰਨੇ ਪਿੰਡਾਂ ਚ ਫਿਰੇ ਕਿਤੇ ਵਰ ਚੰਗਾ ਮਿਲੇ ਤੇ ਘਰ ਚੰਗਾ ਨਾ ਹੋਵੇ ਜੇ ਘਰ ਸੰਪਦਾ ਵਿਭੂਤੀ ਚੰਗੀ ਹੈ ਤੇ ਕੁੱਲ ਚੰਗੀ ਨਹੀਂ ਸੀ ਹੁੰਦੀ ਤਿੰਨੇ ਚੀਜ਼ਾਂ ਨਹੀਂ ਸਨ ਕਿਤੇ ਮਿਲਦੀਆਂ ਕਹਿੰਦਾ ਅਸੀਂ ਹੁਣ ਹਾਰ ਗਏ ਆ ਬੜੀਆਂ ਥਾਵਾਂ ਤੇ ਫਿਰ ਫਿਰ ਕੇ ਵੇਖ ਲਿਆ ਸਾਨੂੰ ਕੋਈ ਦੀਵਾਨ ਚੰਦੂ ਦੇ ਸਮਾਨ ਪਰਿਵਾਰ ਨਹੀਂ ਮਿਲਿਆ
ਫੇਰੇ ਚਾਰ ਹੋਰ ਮੈਂ ਲਾਹੌਰ ਪੁਰ ਗਏ ਪੁੰਨ
ਲੋਕਾਂ ਕੋਲ ਪੁੱਛਦੇ ਹੁਣ ਲੋਕ ਆਪਣੀ ਮਰਜ਼ੀ ਨਾਲ ਜਿੰਨੀ ਕੁ ਕਿਸੇ ਦੀ ਬੁੱਧੀ ਹੁੰਦੀ ਆ ਉਹ ਦੱਸ ਦਿੰਦੇ ਜੀ ਫਲਾਣਾ ਘਰ ਇੱਥੇ ਸਾਡੇ ਨਗਰ ਚ ਆ ਉੱਥੇ ਜਾਂਦੇ ਉੱਥੇ ਵੀ ਗੱਲ ਨਹੀਂ ਬਣਦੀ ਆਖਰਕਾਰ ਇਹ ਪੰਡਿਤ ਤੇ ਲਾਗੀ ਜਿਹੜੇ ਸਨ ਇਹ ਫਿਰਦਿਆਂ ਫਿਰਦਿਆਂ ਲਾਹੌਰ ਆ ਪਹੁੰਚੇ ਨੇ ਸਾਰਾ ਪੰਜਾਬ ਦਾ ਇਲਾਕਾ ਇਹਨਾਂ ਨੇ ਵੇਖਿਆ ਦਿੱਲੀ ਤੋਂ ਚੱਲੇ ਨੇ ਰਸਤੇ ਵਿੱਚ ਸਾਰੇ ਨਗਰਾਂ ਚ ਹੁੰਦੇ ਆਏ ਨੇ ਤੇ ਚਲਦਿਆਂ ਚਲਦਿਆਂ ਹੁਣ ਇਹ ਲਾਹੌਰ ਸ਼ਹਿਰ ਚ ਆ ਕੇ ਪਹੁੰਚੇ ਨੇ ਲਾਹੌਰ ਆ ਕੇ ਭਾਲ ਕਰਨ ਲੱਗੇ ਨੇ
ਕਹਿਓ ਬੋਲੋ ਕਨ ਮੈਂ ਦਿੱਲੀ ਉੱਤੇ ਆਏ ਐ
ਲਾਹੌਰ ਆ ਕੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਵਿੱਚ ਆਪਣੇ ਆਉਣ ਦੀ ਖਬਰ ਦਿੱਤੀ ਲੋਕਾਂ ਨੂੰ ਦੱਸਿਆ ਕਿ ਅਸੀਂ ਦਿੱਲੀ ਤੋਂ ਚੱਲ ਕੇ ਆਏ ਹਾਂ
ਚੰਦੂ ਕੇ ਮਨਿੰਦਰਾਂ ਖੋਜਤ ਬਿਲੰਦ ਪੇ
ਲਾਹੌਰ ਤੋਂ ਦਿੱਲੀ ਤੋਂ ਅਸੀਂ ਚੱਲ ਕੇ ਆਏ ਹਾਂ ਤੇ ਦੀਵਾਨ ਚੰਦੂ ਦੇ ਬਰਾਬਰ ਅਸੀਂ ਕੋਈ ਚੰਗਾ ਪਰਿਵਾਰ ਲੱਭ ਰਹੇ ਹਾਂ ਅਸੀਂ ਆਇਆ ਦੀਵਾਨ ਚੰਦੂ ਦੀ ਲੜਕੀ ਵਾਸਤੇ ਰਿਸ਼ਤਾ ਲੱਭਣ ਤੇ ਦੀਵਾਨ ਚੰਦੂ ਦੀ ਲੜਕੀ ਵਾਸਤੇ ਕੋਈ ਚੰਗਾ ਵਰ ਲੱਭਣ ਵਾਸਤੇ ਆਏ ਹਾਂ
ਪ੍ਰਾਪਤ ਨਾ ਭਇਓ ਬੋ ਥਾਨ ਮੈਂ ਸੁਣੀਏ
ਅਸੀਂ ਬੜੀਆਂ ਥਾਵਾਂ ਤੇ ਜਾ ਕੇ ਜਿੱਥੇ ਕਿਸੇ ਨੇ ਦੱਸਿਆ ਵੇਖ ਲਿਆ ਪਰ ਸਾਨੂੰ ਚੰਦੂ ਦੇ ਬਰਾਬਰ ਕੋਈ ਪਰਿਵਾਰ ਨਹੀਂ ਪਿਆ ਮਿਲਦਾ ਕਿ ਚੰਦੂ ਦੇ ਬਰਾਬਰ ਕੋਈ ਟੱਬਰ ਹੋਵੇ ਚੰਦੂ ਦੇ ਬਰਾਬਰ ਕੋਈ ਪਰਿਵਾਰ ਹੋਵੇ ਕੋਈ ਐਸਾ ਪਰਿਵਾਰ ਸਾਨੂੰ ਨਹੀਂ ਪਿਆ ਮਿਲਦਾ ਨਹੀਂ ਪਿਆ ਦਿਸਦਾ
ਉੱਤੇ ਕੁਛ ਸਿੱਖ ਤੈਨੂੰ ਗੁਰੂ ਕੀ ਸਿਫਤ ਕੀਨ
ਖਾਲਸਾ ਜੀ ਲਾਹੌਰ ਵਿੱਚ ਕੁਝ ਗੁਰੂ ਕੇ ਪਿਆਰ ਵਾਲੇ ਸਿੱਖ ਰਹਿੰਦੇ ਸਨ ਲਾਹੌਰ ਵਿੱਚ ਗੁਰੂ ਕੀ ਸਿੱਖੀ ਬਹੁਤ ਹੈ ਤੇ ਗੁਰੂ ਕੇ ਸਿੱਖ ਲਾਹੌਰ ਸ਼ਹਿਰ ਵਿੱਚ ਰਹਿੰਦੇ ਸੀ ਉਹ ਇਹਨਾਂ ਪੰਡਤਾਂ ਨੂੰ ਤੇ ਇਹਨਾਂ ਨਾਈਆਂ ਨੂੰ ਲਾਗੀਆਂ ਨੂੰ ਮਿਲੇ ਜਿਹੜੇ ਚੰਦੂ ਵੱਲੋਂ ਆਏ ਹੋਏ ਸੀ ਉਹ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਸਿੱਖਾਂ ਨੇ ਗੁਰੂ ਸਾਹਿਬ ਦੀ ਉਪਮਾ ਕੀਤੀ ਇਸ ਪੰਡਤ ਨੂੰ ਤੇ ਜਿਹੜੇ ਨਾਈ ਲਾਗੀ ਨੇ ਇਹਨਾਂ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿਫਤ ਕਰਕੇ ਉਹਨਾਂ ਸਿੱਖਾਂ ਨੇ ਸੁਣਾਈ।
ਉਹਨਾਂ
ਸਿੱਖਾਂ ਨੇ ਗੁਰੂ ਸਾਹਿਬ ਦੀ ਉਪਮਾ ਕੀਤੀ ਕਿ ਗੁਰੂ ਸਾਹਿਬ ਜੀ ਵੀ ਖੱਤਰੀ ਪਰਿਵਾਰ ਨਾਲ ਸੰਬੰਧਿਤ ਨੇ, ਸੋਢੀ ਵੀ ਖੱਤਰੀ ਹੁੰਦੇ ਨੇ, ਤੇ ਤੁਸੀਂ ਦੀਵਾਨ ਚੰਦੂ ਦੀ ਲੜਕੀ ਵਾਸਤੇ ਰਿਸ਼ਤਾ ਲੱਭਣ ਆਏ, ਉਹ ਵੀ ਖੱਤਰੀ ਹੈ। ਸਿੱਖਾਂ ਨੇ ਆਖਿਆ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਸੰਗਤਾਂ ਆਉਂਦੀਆਂ ਨੇ ਤੇ ਧਨ ਕਿੰਨਾ ਕੌ ਦਾ ਰੁਪਈਏ ਦੀ ਤਾਂ ਗਿਣਤੀ ਨਹੀਂ ਹੁੰਦੀ ਉਹਨਾਂ ਦੇ ਚਰਣਾਂ ਚ, ਪੈਸੇ ਦੀ ਉੱਥੇ ਕੋਈ ਕਮੀ ਨਹੀਂ। ਧਨਵਾਨ ਵੀ ਬੜੇ ਨੇ ਕਿਉਂਕਿ ਹਜ਼ਾਰਾਂ ਸੰਗਤਾਂ ਉਹਨਾਂ ਦੇ ਚਰਨਾਂ ਵਿੱਚ ਆਉਂਦੀਆਂ ਨੇ। ਅਣਗਿਣਤ ਰੁਪਈਆ, ਅਣਗਿਣਤ ਪੈਸਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲ ਕੇ ਆਉਂਦਾ।
ਉੱਤਮ ਮਹਾਨ ਜਿਨੇ ਮਨ ਤੋਂ ਜਾਣ ਬੋ,
ਫਿਰ ਉਹਨਾਂ ਤੋਂ ਉੱਤਮ ਤਾਂ ਕੋਈ ਹੋਰ ਹੋ ਹੀ ਨਹੀਂ ਸਕਦਾ। ਉਹ ਤਾਂ ਸਭ ਤੋਂ ਉੱਤਮ ਨੇ, ਸਭ ਤੋਂ ਸਰਵੋਤਮ ਨੇ। ਸਾਰੇ ਜਗਤ ਦਾ ਹਰ ਇੱਕ ਜੀਵ ਉਹਨਾਂ ਨੂੰ ਮੰਨਦਾ, ਸਾਰਾ ਜਹਾਨ ਉਹਨਾਂ ਨੂੰ ਮੰਨਦਾ, ਉਹਨਾਂ ਦੇ ਸਮਾਨ ਕੋਈ ਉੱਤਮ ਹੋਰ ਨਹੀਂ ਹੋ ਸਕਦਾ।
ਜ਼ਹਰ ਵਿਸਾਲ ਜਸ ਸਭ ਤੇ ਸੁਆਏ ਹੈ,
ਉਹਨਾਂ ਦਾ ਜਿਹੜਾ ਸੁਜਸ ਹੈ ਸਾਰੇ ਜਗਤ ਵਿੱਚ ਜ਼ਾਹਰ ਹੈ, ਪ੍ਰਗਟ ਹੈ, ਔਰ ਸਭ ਪਾਸੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਸੁਜਸ ਪਸਰਿਆ ਹੋਇਆ ਹੈ।
ਕਬਿਤ ਧਨ ਯਾਰ ਬੰਸ ਤੋਂ ਬਿਦਤ ਜਿਮ ਕਹਿਓ ਤਿਮ,
ਕਹਿਣ ਲੱਗੇ ਉਹ ਸਿੱਖ ਪੰਡਿਤ ਜੀ, ਜੇ ਤੁਸੀਂ ਧਨ ਦੀ ਗੱਲ ਕਰੋ ਤੇ ਗੁਰੂ ਅਰਜਨ ਸਾਹਿਬ ਦੇ ਕੋਲ ਧਨ ਦੀ ਕਮੀ ਨਹੀਂ, ਤੇ ਜੇ ਬੰਸ ਦੀ ਗੱਲ ਕਰੋ ਤੇ ਗੁਰੂ ਅਰਜਨ ਸਾਹਿਬ ਜੈਸਾ ਬੰਸ ਵੀ ਕਿਸੇ ਦਾ ਨਹੀਂ ਹੋ ਸਕਦਾ। ਉਹਨਾਂ ਦਾ ਬੰਸ ਵੀ ਬੜਾ ਉੱਤਮ ਹੈ ਤੇ ਉਹ ਧਨ ਦੇ ਵਿੱਚ ਵੀ ਉਹਨਾਂ ਦੇ ਬਰਾਬਰ ਕੋਈ ਨਹੀਂ ਹੋ ਸਕਦਾ।
ਤਿਨਕੇ ਸੁਪੁੱਤਰ ਭਇਓ ਤਾਕੀ ਸੁਨ ਗਾਤ ਕੋ,
ਉਹਨਾਂ ਦਾ ਅੱਗੋਂ ਇੱਕ ਸਪੁੱਤਰ ਹੈ, ਉਹਨਾਂ ਦੇ ਅੱਗੋਂ ਇੱਕ ਸਾਹਿਬਜ਼ਾਦੇ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ। ਹੁਣ ਉਹਨਾਂ ਬਾਰੇ ਵੀ ਸੁਣ ਲਓ ਵੀ ਉਹ ਕੈਸੇ ਨੇ। ਤੁਸੀਂ ਤਿੰਨ ਚੀਜ਼ਾਂ ਲੱਭ ਰਹੇ ਹੋ ਨਾ, ਦੋ ਤਾਂ ਹੈਣ, ਧਨ ਵੀ ਉਹਨਾਂ ਦੇ ਕੋਲ ਬੇਅੰਤ ਹੈ, ਬੇਸ਼ੁਮਾਰ ਹੈ, ਤੇ ਉਹਨਾਂ ਦੀ ਬੰਸ ਵੀ ਬੜੀ ਉੱਤਮ ਹੈ, ਸਰਵੋਤਮ ਹੈ। ਤੇ ਜੇ ਉਹਨਾਂ ਦੇ ਪੁੱਤਰ ਦੀ ਗੱਲ ਕਰੀਏ ਤੇ ਉਹਨਾਂ ਦੇ ਸਾਹਿਬਜ਼ਾਦੇ ਬਾਰੇ ਵੀ ਸੁਣੋ।
ਰਾਜ ਚਿੰਨ ਅੰਗ ਮੈਂ
ਅਨੰਗ
ਸੁਣੋ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੋ ਗੁਰੂ ਅਰਜਨ ਸਾਹਿਬ ਦੇ ਇੱਕੋ ਇੱਕ ਫਰਜ਼ੰਦ ਨੇ, ਇੱਕੋ ਇੱਕ ਸਪੁੱਤਰ ਨੇ, ਸਾਹਿਬਜ਼ਾਦੇ ਨੇ, ਉਹਨਾਂ ਦੇ ਸਰੀਰ ਦੇ ਹਰ ਇੱਕ ਅੰਗ ਵਿੱਚ ਰਾਜਿਆਂ ਵਾਲੇ ਚਿੰਨ ਨੇ, ਰਾਜਿਆਂ ਵਾਲੇ। ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਵਿੱਚ ਰਾਜਿਆਂ ਵਾਲੇ ਅੰਗ ਨੇ। ਤਦੇ ਤਾਂ ਭਾਈ ਗੁਰਦਾਸ ਜੀ ਨੇ ਲਿਖਿਆ, ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਅਡੋਲਾ, ਹਰ ਗੁਰ ਹਰ ਗੋਬਿੰਦ ਅਤੁੱਲਾ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ ਨੇ। ਸਿੱਖ ਕਹਿ ਰਹੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਜੋ ਸਪੁੱਤਰ ਨੇ, ਉਹਨਾਂ ਦੇ ਸਰੀਰ ਦੇ ਸਾਰੇ ਅੰਗਾਂ ਵਿੱਚ ਰਾਜ ਦੇ ਚਿੰਨ ਨੇ। ਰਾਜ ਚਿੰਨ ਅੰਗ ਮੈਂ ਅਨੰਗ ਕੋ ਸਰੂਪ ਮੰਨੋ, ਤੇ ਮੰਨੋ ਕਾਮਦੇਵ ਦਾ ਸਰੂਪ ਨੇ। ਕਾਮਦੇਵ ਸਭ ਤੋਂ ਸੁੰਦਰ ਹੈ ਤੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇੰਨੇ ਸੁੰਦਰ ਨੇ ਕਿ ਮੰਨੋ ਕਾਮਦੇਵ ਦਾ ਹੀ ਸੁੰਦਰ ਸਰੂਪ ਹੋਣ।
ਬਾਹੂ ਹੈ ਪ੍ਰਲੰਬ ਮੁੱਖ ਰੂਪ ਨਿਸਨਾਥ ਕੋ,
ਉਹਨਾਂ ਦੀਆਂ ਬਾਹਾਂ ਗੋਡਿਆਂ ਤੱਕ ਪਲੰਬਦੀਆਂ ਬੜੀਆਂ ਵਿਸ਼ਾਲ ਨੇ, ਬੜੀਆਂ ਬਲਵਾਨ ਨੇ। ਤੇ ਫਿਰ ਜਿੱਥੇ ਬਾਹਾਂ ਉਹਨਾਂ ਦੀਆਂ ਗੋਡਿਆਂ ਤੱਕ ਪ੍ਰਲੰਬ ਬਲੀ ਨੇ, ਤੇ ਉਹਨਾਂ ਦਾ ਚਿਹਰਾ ਐਸਾ ਹੈ ਜਿਵੇਂ ਚੰਦਰਮਾ ਹੁੰਦਾ। ਚੰਦਰਮਾ ਵਿੱਚ ਤਾਂ ਫਿਰ ਵੀ ਕਲੰਕ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਿਹਰਾ ਨਿਸ਼ਕਲੰਕ, ਚੰਦਰਮਾ ਜੈਸਾ ਸੁੰਦਰ ਚਿਹਰਾ ਹੈ।
ਲੋਚਨ ਵਿਸਾਲ ਤੇ ਬਿਲੋਕਤ ਨਿਹਾਲ ਕਰ,
ਅੱਖਾਂ ਬੜੀਆਂ ਮੋਟੀਆਂ, ਬੜੀਆਂ ਵਿਸ਼ਾਲ, ਬੜੀਆਂ ਸੁੰਦਰ, ਬਸ ਜਿਹਦੇ ਵੱਲ ਵੇਖ ਲੈਣ ਤੇ ਉਹਨੂੰ ਨਿਹਾਲ ਹੀ ਕਰ
ਦਿੰਦੇ।
ਐਸੇ ਸੋਹਣੇ ਨੇਤਰ ਦੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਖਾਲਸਾ ਜੀ ਦਰਸ਼ਨ ਕਰਾ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ। ਤੁਸੀਂ ਕਹਿੰਦੇ ਹੋ ਨਾ ਜੇ ਦਰਸ਼ਨ ਕਰਨੇ ਨੇ, ਤੇ ਦਰਸ਼ਨ ਕਰਾ ਰਹੇ ਨੇ ਛੇਵੇਂ ਪਾਤਸ਼ਾਹ ਦੇ, ਦਰਸ਼ਨ ਕਰੋ। ਇਹੋ ਜਿਹਾ ਰੂਪ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ, ਅੱਖਾਂ ਬੜੀਆਂ ਸੁੰਦਰ, ਵਿਸ਼ਾਲ, ਮੋਟੇ ਨੇਤਰ, ਜਿੱਧਰ ਵੇਖਦੇ ਨੇ ਨਿਹਾਲ ਕਰੀ ਜਾਂਦੇ ਨੇ।
ਚਾਰੋਂ ਸੰਗਤਾਂ ਨਿਵਾਵੇਂ ਪਗ ਮਾਤ ਕੋ,
ਚਾਰੇ ਪਾਸਿਓਂ ਸੰਗਤਾਂ ਆਉਂਦੀਆਂ ਨੇ ਔਰ ਉਹਨਾਂ ਦੇ ਪਵਿੱਤਰ ਪਾਵਨ ਚਰਨਾਂ ਤੇ ਸੀਸ ਨਿਵਾਉਂਦੀਆਂ ਹਨ।
ਸੁੱਤਾ ਕੇ ਸਹਿਤ ਚੰਦੂ ਭਾਗ ਜੇ ਮਹੱਤਵੇ।
ਔਰ ਜੇ ਚੰਦੂ ਦੀ ਲੜਕੀ ਦਾ ਰਿਸ਼ਤਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਹੋ ਜਾਏ, ਚੰਦੂ ਦੇ ਭਾਗ ਬੜੇ ਵੱਡੇ ਹੋਣਗੇ, ਉਹਦੇ ਵਰਗੇ ਤਾਂ ਭਾਗ ਹੀ ਨੀ ਕਿਸੇ ਦੇ ਹੋਣੇ। ਜਿਹੜਾ ਨਾਤਾ ਗੁਰੂ ਹਰਗੋਬਿੰਦ ਸਾਹਿਬ ਨਾਲ ਜੁੜ ਜਾਏ, ਗੁਰੂ ਅਰਜਨ ਸਾਹਿਬ ਦੇ ਪਰਿਵਾਰ ਨਾਲ ਜੁੜ ਜਾਏ, ਉਹਦੇ ਏਡੇ ਵੱਡੇ ਭਾਗ ਤਾਂ ਕਿਸੇ ਹੋਰ ਦੇ ਹੋ ਹੀ ਨੀ ਸਕਦੇ।
ਸੰਬੰਧ ਤਵ ਸਤਿਗੁਰੂ ਸਤਿਗੁਰੂ,
ਜਿਹਨਾਂ ਦਾ ਸੰਬੰਧ ਸਤਿਗੁਰਾਂ ਨਾਲ ਜੁੜ ਜਾਏ, ਗੁਰੂ ਅਰਜਨ ਸਾਹਿਬ ਨਾਲ ਜੁੜ ਜਾਏ, ਉਹਦੇ ਵਰਗੇ ਵੱਡੇ ਭਾਗ ਭਲਾ ਹੋਰ ਕਿਹਦੇ ਹੋ ਸਕਦੇ ਨੇ। ਚੰਦੂ ਦੇ ਤਾਂ ਬੜੇ ਵੱਡੇ ਭਾਗ ਹੋ ਜਾਣਗੇ ਜੇ ਉਹਦਾ ਰਿਸ਼ਤਾ ਗੁਰੂ ਘਰ ਦੇ ਨਾਲ ਬਣ ਜਾਵੇ।
ਸੁਣ ਦਿਜ ਬਰ ਔਰ ਹਲਕਾ ਦਿੱਕ ਧਰ,
ਪੰਡਿਤ ਨੇ ਸੁਣਿਆ ਉਹਨਾਂ ਸਿੱਖਾਂ ਦੇ ਕੋਲੋਂ ਗੁਰੂ ਘਰ ਦੀ ਮਹਿਮਾ ਸੁਣੀ, ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਸੁਣੀ, ਗੁਰੂ ਅਰਜਨ ਸਾਹਿਬ ਦੀ ਵਡਿਆਈ ਸੁਣੀ, ਸੁਣ ਕੇ ਪੰਡਿਤ ਜੀ ਬੜੇ ਖੁਸ਼ ਹੋਏ।
ਗੁਰੂ ਬਲ ਗੁਰੂ ਪਾਇਓ ਵਿਚਰਤ ਗਏ ਹਾਰ,
ਕਹਿੰਦੇ ਅਸੀਂ ਤਾਂ ਬੜੀਆਂ ਥਾਵਾਂ ਤੇ ਵਿਚਰ ਵਿਚਰ ਕੇ ਹਾਰ ਗਏ ਆ, ਸਾਨੂੰ ਕੋਈ ਚੰਗਾ ਵਰ ਨਹੀਂ ਲੱਭਿਆ ਹਾਲੇ ਤਾਈ, ਕੋਈ ਚੰਗਾ ਵਰ ਘਰ ਸਾਨੂੰ ਹਾਲੇ ਤੱਕ ਪ੍ਰਾਪਤ ਨਹੀਂ ਹੋਇਆ।
ਰੂਪਵਤੀ ਕੰਨਿਆ ਉੱਤੀ ਬਾਲਕ ਸੁਣਿਓ ਸੋ ਤੈਸੇ,
ਹੁਣ ਸਾਡੀ ਭੱਜ ਨੱਠ ਖਤਮ ਹੋ ਜਾਏਗੀ, ਹੁਣ ਸਾਡੀ ਭਾਲ ਮੁੱਕ ਜਾਏਗੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ, ਕਿਉਂਕਿ ਦੀਵਾਨ ਚੰਦੂ ਦੀ ਲੜਕੀ ਵੀ ਬੜੀ ਬੜੀ ਸੁੰਦਰ ਹੈ, ਰੂਪਵਤੀ ਹੈ, ਤੇ ਕਹਿੰਦੇ ਜੈਸੀ ਸੁੰਦਰ ਲੜਕੀ ਹੈ ਉਸੇ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬੜੇ ਸੁੰਦਰ ਹਨ।
ਦੇਰ ਨਾ ਬਨਤ ਅਬ ਗਮਨੇ ਤਿਨਕੇ ਦੁਆ,
ਸੋਚ ਰਿਹਾ ਮਨ ਚ ਕਿ ਹੁਣ ਦੇਰੀ ਨਹੀਂ ਕਰਨੀ ਚਾਹੀਦੀ, ਐਸਾ ਰਿਸ਼ਤਾ ਕਿੱਥੇ ਲੱਭਦਾ, ਬਾਰ ਬਾਰ ਕਿੱਥੇ ਪ੍ਰਾਪਤ ਹੁੰਦਾ, ਸਾਨੂੰ ਬਿਨਾਂ ਦੇਰੀ ਤੋਂ ਜਾ ਕੇ ਇਹ ਰਿਸ਼ਤਾ ਕਰ ਲੈਣਾ ਚਾਹੀਦਾ ਹੈ।
ਜਾਨੂ ਪੈ ਅਰੋਡ ਕਰ ਆਨੰਦ ਅਗੋਡ ਕਰ,
ਆਪਣੇ ਸਵਾਰੀਆਂ ਤੇ ਸਵਾਰ ਹੋਏ, ਬੜੀ ਛੇਤੀ ਨਾਲ ਲਾਹੌਰ ਤੋਂ ਕੂਚ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ।
ਪੰਥ ਮੈਂ ਪਿਆ ਨੇ ਬਾਤ ਚਿੱਤ ਮੈਂ ਵਿਚਾਰ ਚਾਰੂ,
ਆਏ ਔਰ ਰਸਤੇ ਦੇ ਵਿੱਚ ਚੱਲਦਿਆਂ ਚੱਲਦਿਆਂ ਬੜੇ ਚਾਓ ਨਾਲ ਖੁਸ਼ੀ ਨਾਲ ਟੁਰਦਿਆਂ ਆ ਰਹੇ ਹਨ।
ਰਾਮਦਾਸ ਪੁਰੀ ਮੈਂ ਪ੍ਰਵੇਸ਼ ਪਏ ਆਨ ਕਰ,
ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਤੇ ਪਾਵਨ ਨਗਰੀ ਵਿੱਚ ਇਹਨਾਂ ਨੇ ਪ੍ਰਵੇਸ਼ ਕੀਤਾ ਹੈ।
ਸੁਦਾ ਸਰ ਹੇਰ ਕੈ ਪ੍ਰਸੰਤਾ ਵਿਸ਼ੇਸ਼ ਧਾਰ,
ਸ੍ਰੀ ਅੰਮ੍ਰਿਤਸਰ ਸਰੋਵਰ ਵੇਖਿਆ, ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਕੰਚਨ ਜੜਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਵੇਖਦਿਆਂ ਹਿਰਦੇ ਗਦਗਦ ਹੋ ਗਏ ਪੰਡਿਤ ਦੇ, ਜੇ ਨਾਲ ਹੋਰ ਵੀ ਪੰਡਿਤ ਸਨ, ਹੋਰ ਵੀ ਲਾਗੀ ਸਨ, ਸਭ ਦੇ ਹਿਰਦੇ ਖੁਸ਼ੀਆਂ ਨਾਲ ਭਰ ਗਏ।
ਸਵਈਆ ਅੰਦਰ ਸ੍ਰੀ ਹਰਿਮੰਦਰ ਕੇ ਗੁਰੂ ਸੁੰਦਰ ਰੂਪ ਬਿਰਾਜਤ ਹੈ,
ਅੰਮ੍ਰਿਤਸਰ ਸਾਹਿਬ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਹੈ ਤੇ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਿਰਾਜਮਾਨ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰ ਸੁੰਦਰ ਰੂਪ ਬਿਰਾਜਤ ਹੈ, ਸੁੰਦਰ ਸਰੂਪ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬਿਰਾਜ ਰਹੇ ਨੇ।
ਸੰਗਤ ਆਵਤ ਹੈ ਇੱਕ ਜਾਤ ਨਿਹਾਰਤ ਹੀ ਅਗ ਭਜਤ,
ਸੰਗਤਾਂ ਆ ਰਹੀਆਂ ਨੇ ਹਜ਼ਾਰਾਂ ਦੀ ਗਿਣਤੀ ਚ, ਆ ਰਹੇ ਨੇ ਇੱਕ ਨਮਸਕਾਰਾਂ ਕਰ ਕਰਕੇ ਜਾ ਰਹੇ ਨੇ, ਤੇ ਜਿਹੜਾ ਆ ਕੇ ਦਰਸ਼ਨ ਕਰਦਾ ਹੈ, ਦਰਸ਼ਨ ਕਰਦਿਆਂ ਦਰਸ਼ਨ ਕਰਨ ਵਾਲਿਆਂ ਦੇ ਪਾਪ ਕੱਟੇ ਜਾਂਦੇ,
ਮਹਾਰਾਜ
ਜੀ ਦੇ ਦਰਸ਼ਨ ਪਰਸਦਿਆਂ ਪਾਪਾਂ ਦੀ ਨਿਵਿਰਤੀ ਹੋ ਜਾਂਦੀ ਹੈ।
ਗਾਵਤ ਰਾਗਰ ਬਾਬੀ ਕਨੇ ਫਿਰ ਆਗੇ ਸੁਬਾਦਤ ਬਾਜਤ ਹੈ,
ਗੁਰਾਂ ਦੇ ਦਰਬਾਰ ਚ ਰਬਾਬੀ ਸਿੱਖ ਬੈਠੇ ਕੀਰਤਨ ਕਰ ਰਹੇ ਨੇ, ਕੀਰਤਨ ਦੀਆਂ ਛਹਿਬਰਾਂ ਲੱਗੀਆਂ ਹੋਈਆਂ ਰਾਗਾਂ ਦੇ ਵਿੱਚ, ਬੜੇ ਸੋਹਣੇ ਢੰਗ ਨਾਲ ਤਾਨ ਮਿਲਾ ਮਿਲਾ ਕੇ, ਸੁਰ ਨਾਲ ਮਿਲਾ ਮਿਲਾ ਕੇ ਆਪਣੀ ਆਵਾਜ਼ ਨੂੰ ਗੁਰਬਾਣੀ ਦਾ ਮਨ ਮੋਹਕ ਕੀਰਤਨ ਕਰ ਰਹੇ ਨੇ।
ਬਹੁਤ ਅਨੇਕਨ ਕੀ ਅਰਦਾਸ ਮਨੋਰਥ ਸੇਵਕ ਸਾਜਿਤ,
ਏਵੜੇ ਅਰਦਾਸਾਂ ਕਰ ਰਹੇ ਨੇ, ਅਰਦਾਸੀਏ ਖਲੋਤੇ ਨੇ, ਅਨੇਕਾਂ ਦੀਆਂ ਅਰਦਾਸਾਂ ਹੋ ਰਹੀਆਂ ਨੇ ਸਤਿਗੁਰਾਂ ਦੇ ਚਰਨਾਂ ਚ, ਸੰਗਤਾਂ ਅਰਦਾਸਾਂ ਵੀ ਕਰਾਉਂਦੀਆਂ ਨੇ, ਅਨੇਕਾਂ ਦੀਆਂ ਅਰਦਾਸਾਂ ਮੇਵੜੇ ਸਿੱਖ ਗੁਰੂ ਚਰਨਾਂ ਵਿੱਚ ਕਰ ਰਹੇ ਨੇ। ਜਿਹੜੀ ਜਿਹੜੀ ਅਰਦਾਸ ਹੁੰਦੀ ਹੈ ਉਹਨਾਂ ਅਰਦਾਸਾਂ ਦੇ ਨਾਲ ਸੇਵਕਾਂ ਦੇ ਮਨੋਰਥ ਪੂਰੇ ਹੋ ਰਹੇ ਨੇ।
ਸੋਈਆ ਦੇਖ ਪ੍ਰਤਾਪ ਵਿਸਾਲ ਗੁਰੂ ਕੋ ਵਿਪਰ ਆਨੰਦ ਲਿਓ ਭਾਰੇ।
ਜਦੋਂ ਬ੍ਰਾਹਮਣਾਂ ਨੇ ਆ ਕੇ ਜਿਹੜੇ ਚੰਦੂ ਦੇ ਭੇਜੇ ਹੋਏ ਸੀ, ਗੁਰੂ ਅਰਜਨ ਸਾਹਿਬ ਜੀ ਦਾ ਵਿਸ਼ਾਲ ਪ੍ਰਤਾਪ ਵੇਖਿਆ ਕਿ ਹਜ਼ਾਰਾਂ ਸਿੱਖ ਆ ਕੇ ਨਮਸਕਾਰਾਂ ਕਰ ਰਹੇ ਨੇ, ਵੰਦਨਾ ਕਰ ਰਹੇ ਨੇ, ਗੁਰੂ ਚਰਨਾਂ ਚ ਰਜੋਈਆਂ ਕਰ ਰਹੇ ਨੇ, ਵੇਖ ਕੇ ਉਸੇ ਵਕਤ ਇਹਨਾਂ ਦਾ ਮਨ ਬੜਾ ਖੁਸ਼ ਹੋਇਆ, ਬ੍ਰਾਹਮਣਾਂ ਦਾ ਹਿਰਦਾ ਬੜਾ ਆਨੰਦਿਤ ਹੋਇਆ।
ਚੰਦੋ ਮੰਨਿੰਦ ਹੈ ਕਹਿ ਦੋ ਬਿਲੰਦ ਹੈ, ਮਾਨਤ ਬੰਧਨ ਕੋ ਕਹਿ ਨਰ ਨਾਰੇ।
ਸੋਚਣ ਲੱਗਾ ਕਿ ਚੰਦੂ ਦੇ ਬਰਾਬਰ ਨੇ ਕਿ ਚੰਦੂ ਤੋਂ ਵੀ ਵੱਡੇ ਨੇ, ਕਿਉਂਕਿ ਜਿਹੜਾ ਵਿਅਕਤੀ ਕਿਸੇ ਨਾਲ ਜੁੜਿਆ ਹੁੰਦਾ ਨਾ, ਕਿਸੇ ਨਾਲ ਵੀ ਜੁੜਿਆ ਹੋਵੇ ਭਾਵੇਂ ਰਾਜਨੀਤਿਕ ਵਿਅਕਤੀ ਨਾਲ ਤੇ ਭਾਵੇਂ ਧਾਰਮਿਕ ਨਾਲ, ਉਹਨੂੰ ਇਦਾਂ ਹੀ ਲੱਗਦਾ ਕਿ ਜਿਹਦੇ ਨਾਲ ਮੈਂ ਜੁੜਿਆ ਉਹ ਸਭ ਤੋਂ ਵੱਡਾ ਹੈ। ਪਰ ਜਦੋਂ ਇੱਥੇ ਆਏ ਕਹਿੰਦੇ ਚੰਦੂ ਦੇ ਬਰਾਬਰ ਨੇ ਜਾਂ ਚੰਦੂ ਤੋਂ ਵੀ ਵਿਸ਼ਾਲ ਨੇ, ਇਹਦਾ ਪ੍ਰਤਾਪ ਤਾਂ ਚੰਦੂ ਤੋਂ ਵੀ ਅਧਿਕ ਹੈ, ਭਾਰੀ ਹੈ।
ਮਾਨਸ ਬੰਧਨ ਕਹਿ ਨਰ ਨਾਰੇ,
ਸੈਂਕੜੇ ਨਰ ਨਾਰੀਆਂ ਇਹਨਾਂ ਦੇ ਚਰਨਾਂ ਵਿੱਚ ਵੰਦਨਾ ਕਰਕੇ ਇਹਨਾਂ ਦਾ ਹੁਕਮ ਮੰਨਦੇ ਹਨ।
ਸ੍ਰੀ ਹਰਗੋਬਿੰਦ ਇਤਨੇ ਮੈਂ ਤੇ ਆਏ ਗਏ ਦੁੱਤ ਦੀਰਗ ਧਾਰੇ।
ਇੱਥੇ ਬੈਠਾ ਸੀ ਸਤਿਗੁਰਾਂ ਦੇ ਚਰਨਾਂ ਚ, ਨਾਈ ਲਾਗੀ ਵੀ ਬੈਠੇ ਹੋਏ ਸੀ, ਗੁਰੂ ਅਰਜਨ ਸਾਹਿਬ ਨੂੰ ਵੇਖ ਰਿਹਾ, ਹਲੇ ਨੇ ਗੱਲ ਨੀ ਚਲਾਈ, ਵੇਖਿਆ ਵੀ ਪਰਿਵਾਰ ਤਾਂ ਬੜਾ ਚੰਗਾ, ਧਨ ਵੀ ਕਿਸੇ ਚੀਜ਼ ਦੀ ਕਮੀ ਨਹੀਂ, ਐਸ਼ਵਰਜ ਵੀ ਬਹੁਤ ਹੈ, ਪਰ ਲਾੜਾ ਵੀ ਵੇਖ ਲੈਣਾ ਚਾਹੀਦਾ, ਵਰ ਵੀ ਵੇਖ ਲੈਣਾ ਚਾਹੀਦਾ। ਕਹਿੰਦੇ ਬੈਠਾ ਸੋਚ ਹੀ ਰਿਹਾ ਸੀ ਪੰਡਿਤ, ਇੰਨੇ ਨੂੰ ਸਤਿਗੁਰਾਂ ਦੇ ਦਰਬਾਰ ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੀ ਆ ਪਹੁੰਚੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਨੂੰ ਆਪ ਪਹੁੰਚੇ, ਜਿਨ੍ਹਾਂ ਦੀ ਬੜੀ ਭਾਰੀ ਦੁਤੀ ਹੈ, ਬੜੀ ਭਾਰੀ ਆਭਾ ਹੈ।
ਸੰਗਤ ਦੇਖਤ ਪ੍ਰੇਮ ਅਭਿਸ਼ੇਕ ਅਸ਼ੇਖਰੇ ਹੋਏ ਆਦਰ ਕਾਰੇ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਦਰਬਾਰ ਚ, ਸੰਗਤ ਨੇ ਵੇਖਿਆ, ਵੇਖ ਕੇ ਸੰਗਤ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ ਉੱਠ ਖਲੋਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਤਿਕਾਰ ਵਜੋਂ ਸੰਗਤ ਉੱਠ ਖਲੋਤੀ ਹੈ। ਹਾਂਜੀ ਕਬਿਤ
ਕਬਿਤ ਕੋਕ ਨਦ ਪਦ ਮ੍ਰਿਦ ਰਕਤ ਛਬੀਲੇ ਅਤ।
ਗੁਰੂ ਹਰਗੋਬਿੰਦ ਸਾਹਿਬ ਦੀ ਸੁੰਦਰਤਾ ਵੇਖੋ ਕੈਸੀ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋ ਪਵਿੱਤਰ ਚਰਨ ਹਨ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਜਿਹੜੇ ਨਾਖੂਨ ਨੇ, ਨੋਹ ਨੇ, ਉਹ ਕਹਿੰਦੇ ਐਸੇ ਸੁੰਦਰ ਨੇ ਕਿ ਲਾਲ ਕਵਲ ਵਾਂਗ ਚਰਨ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਬਹੁਤ ਹੀ ਸੁੰਦਰ ਲਾਲ ਕਬਲ ਦੇ ਸਮਾਨ ਹਨ।
ਹਿਰਨ ਕੀ ਪੰਗਤ ਜਿਉ ਨਖ ਹੈ ਆਨੰਦ ਕਰ।
ਔਰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਜਿਹੜੇ ਨੋਹ ਨੇ ਉਹ ਹੀਰਿਆਂ ਦੀ ਪੰਗਤ ਦੇ ਸਮਾਨ ਚਮਕ ਰਹੇ ਨੇ, ਜਿਵੇਂ ਹੀਰੇ ਚਮਕਦੇ ਨੇ, ਐਸੇ ਸੁੰਦਰ ਹਨ ਤੇ ਜਿਨ੍ਹਾਂ ਨੂੰ ਵੇਖ ਕੇ ਆਨੰਦ ਹੀ ਆਨੰਦ ਪੈਦਾ ਹੁੰਦਾ ਹੈ।
ਚਿਕਨ ਅਕਾਰੇ ਕਸਾਰ ਜੁਗ ਜੰਗ ਨਿਕੋ,
ਆਪਣੀਆਂ ਦੋਵੇਂ ਜਾਂਘਾਂ ਲੱਤਾਂ ਇੱਕ ਸਾਰ ਸੋਹਣੀਆਂ ਇਸ ਤਰ੍ਹਾਂ ਨੇ ਜਿਵੇਂ ਸੁਪਾਰੀ ਦਾ ਬੂਟਾ ਹੁੰਦਾ, ਜਿਵੇਂ ਸੁਪਾਰੀ ਦੇ ਬੂਟੇ ਇੱਕ ਸਾਰ ਸਿੱਧੇ ਹੁੰਦੇ ਨਾ, ਏਦਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਦੋਵੇਂ ਲੱਤਾਂ ਹਨ।
ਗੁਲਫ ਸੁਜਾਨ ਗ੍ਰੰਥ ਨਿਟ ਬਿਲੰਦ ਕਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੋਡਿਆਂ ਦੀਆਂ ਗੰਢਾਂ ਤੇ ਗਿੱਟਿਆਂ ਦੀਆਂ ਗੰਢਾਂ ਬੜੀਆਂ ਨਿਠੁਰ ਮਜ਼ਬੂਤ ਨੇ ਤੇ ਬੜੀਆਂ ਹੀ ਸੁੰਦਰ ਨੇ, ਤੇ ਇਤਨੀਆਂ ਸੁੰਦਰ ਨੇ ਉਹ ਗੰਢਾਂ ਕਿ ਪੀੜੀਆਂ ਤੇ ਵੱਡੀਆਂ ਹਨ, ਬਹੁਤ ਹੀ ਸੁੰਦਰ ਹਨ।
ਤ੍ਰਿਵਲੀ ਉਧਰ ਪਰ ਨਾਭਕਾ ਗੰਭੀਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੇਟ ਦੇ ਉੱਤੇ ਤ੍ਰਿਵਲੀ ਪੈਂਦੀ, ਤ੍ਰਿਵਲੀ ਤਿੰਨ ਵਲ ਪੈਂਦੇ ਛੇਵੇਂ ਪਾਤਸ਼ਾਹ ਦੇ ਪੇਟ ਤੇ, ਏਡਾ ਬਲੀ ਸਰੀਰ ਸਤਿਗੁਰਾਂ ਦਾ, ਤਿੰਨ ਵਲ ਪੈਂਦੇ ਪੇਟ ਦੇ ਵਿੱਚ ਤੇ ਸਤਿਗੁਰਾਂ ਦੀ ਜਿਹੜੀ ਨਾਭੀ ਹੈ ਉਹ ਬਹੁਤ ਡੂੰਘਾਈ ਵਾਲੀ, ਬਹੁਤ ਹੀ ਸੁੰਦਰ ਹੈ। ਮਹਾਰਾਜ ਜੀ ਦੀ ਛਾਤੀ ਬੜੀ ਚੌੜੀ ਹੈ, ਚੌੜੀ ਛਾਤੀ, ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਮੋਢੇ ਉਹ ਉੱਚੇ ਹਨ।
ਗਾਡੇ ਪੁੱਜ ਦੰਦ ਹੈ ਪ੍ਰਚੰਡ ਬਲਵੰਦ ਵੱਡੇ।
ਬੜੀਆਂ ਮਜ਼ਬੂਤ ਬਾਹਾਂ, ਆ ਜਾਣ ਬਾਹੋ, ਬੜੀਆਂ ਮਜ਼ਬੂਤ ਬਾਹਾਂ ਬਲਵੰਡ, ਜਿਨ੍ਹਾਂ ਚ ਬੜਾ ਭਾਰੀ ਬਲ ਹੈ ਤੇ ਗੋਡਿਆਂ ਤੱਕ ਲੰਮੀਆਂ ਬਾਹਾਂ ਹਨ।
ਕੁੰਜਰ ਕੀ ਸੁੰਡ ਜਿਮ ਸ੍ਰੀ ਹਰਗੋਬਿੰਦ ਕਰ।
ਹਾਥੀ ਦੀ ਸੁੰਡ ਵਿੱਚ ਬੜੀ ਜਾਨ ਹੁੰਦੀ ਹੈ ਨਾ, हाथी की सुंड इनी जान हों शेर भी घुट लवे ना एक बार हाथी सुंड चू भी घुट के मार दे। कहते हाथी की सुंड समान बाहां च बल है ताकत भरी हुई है।
हाथ
गुरु सच्चे पातशाह जी महाराज जी के जेडे दोवें हाथ ने वह कवल वर्गे बड़े ही सुंदर हैं।
नग सूचे खट नखन की पंगते
सतगुरां दीयां जिहड़ियां उंगलियां ने कमल दे फुल दीयां पंखड़ियां दे समान ने और तिन्हां उत्ते नूहां दी पंगती ऐं शोभ रही है जिवें सुचे नग लगे होण।
चंद्रमा बदन सब सुखमा सदन
कहिंदे सतगुरां दा चेहरा चंद्रमा जैसा सुंदर है बहुत ही सूक्ष्म स्वरूप है सतगुरां दा।
मैं उजल लदन उठ सुंदर सुरंग ते
सोहणा चंद्रमा जैसा मुख ते मेरे पातशाह छेवें पातशाह जी दे सोहने बुल होठ ते उना विच दंदां दी पंगति हीरियां जैसी बड़ी सुंदर जिवें सुचे मोती होण मोतियां दे समान सुंदर दंदां दी पंगति है।
पंकज की पाकरी सरी की आंक तीखी तीखी
जिवें कमल दे फुल दीयां पंखड़ियां हुंदियां ने ना एदा मेरे सतगुरु हरगोबिंद साहब जी दे नेत्रां दीयां पलकां ने बड़ियां कोमल कमल दे फुल जैसियां पंखड़ियां जैसियां ते अखां बड़ियां तिखियां ने निगाह बड़ी तिखी है ते महाराज सच्चे पातशाह जी दी अख तिखी है और तिखी अख नाल वेखदे हन।
पिखन ते वीछे ते निहाल करै संगता
आखो सतनाम श्री तिखियां अखां बड़ियां सुंदर कमल सरीखे पंखड़ियां जैसियां सोहणियां तिखियां अखां ते तिरछी निगाह करके टेढ़ी निगाह करके जिस वल भी वेख लैण बस ओनू निहाल निहाल कर
कृपा
कटाख अवलोकन कीनो दास का दुख बिदारे। कटाख कहिंदे ने टेढ़ी निगाह करके वेखण नूं जिहदे वाल टेढ़ी निगाह करके अपने सुंदर नेत्रां नाल वेखदे ने बस निहाल निहाल कर दिंदे ने।
चिबक अमोल गोल बिरदल कपूल युग
गोबिंद साहब दी ठोडी बड़ी सुंदर हाले दाड़ा नहीं उतरिया ठोडी बहुत ही सुंदर चिबक कहिंदे ने ठोडी नूं ते गल्लां महाराज जी दियां बड़ियां सुंदर गोलाकार दियां लाल सुरख हन।
कुंडल की डोल पै तोल श्री उमंगते
कन बड़े सुंदर ते कहिंदे कुंडल डोल रहे हन।
कबित मंदत बेबुकन दुखन अंग सारे
शरीर दे उत्ते गहने पाए हुए ने ते गहने शोभनीक हो रहे ने गहने दी शोभा छेवें पातशाह दे शरीर करके होर वध रही है ते सारे शरीर दे अंग अदूखन किसी भी अंग च कोई दोष नहीं है पूरा स्वरूप है।
दीर्घ सुडील शब शील मैं प्रकाशते
सतगुरां दे शरीर दी डील बड़ी दीर्घ है हाले उम्र थोड़ी है पर सतगुरां दे शरीर दी डील कद काठी बड़ी उच्ची है।
जिगा की जलूस को जो है हिरती मन मोए
पातशाह जी शीश ते पग बद्धी हुई छेवें पातशाह दे बड़े सुंदर सोभ रही है ते पग दे उत्ते बड़ी सोहनी जिगा चमक रही है। जिगा जलूस कहिंदे ने चमकण नूं प्रकाशण नूं जिगा दा प्रकाश हो रहा है और जिहड़ा वेखदा है वेखदिआं उहदा मन मोहिआ जांदा है।
मोतियन की माल हेर खचत मिसाल चीरे
सतगुरां दे गल विच मोतियां दी माला बड़ी सुंदर ते जिहड़ा चीरा सतगुरां दे सीस दे उत्ते है उस चीरे दे विच भी मोतियां दी हीरियां दी पंगती जड़ी हुई है।
हीरे कोर दारो चोर बिखै पासते
कहिंदे जिहड़ा चीरा बद्धिआ होइआ सीस ते उस चीरे दे उत्ते मोतियां दी माला हीरियां दी माला जिहड़ी चारे पासों चमकदी बड़ी सोहणी लगदी है।
तम को बिनासते आनंद को उजासते
इहदा दास करके आनंद दा प्रकाश कर रहे ने गुरु हरगोबिंद साहिब जी।
सो ज्ञान मैं बिलासते उधार दास वास्ते
ज्ञान दे विच महान वड्डे ने और अपने दासां नूं उधारन वाले हन।
धन
गुरु हरगोबिंद साहब जिन्हां दे सारे शरीरां दे शरीर दे जितने अंग बड़े सुंदर कोई भी कमी नहीं कढ़ सकता छेवें पातशाह दे सरूप च। इन्ना सुंदर सरूप है, इदा कह लिए कि सारे विश्व ते ब्रह्मांड की सुंदरता एक पासे ते गुरु हरगोबिंद साहब जी दे नेत्रां दी सुंदरता एक पासे, तां भी पुज नहीं सकती कुल कायनात की सुंदरता, क्योंकि सब तो अधिक सुंदर स्वरूप छेवें पातशाह गुरु हरगोबिंद साहब जी होए ने। छेवें पातशाह तो अधिक सुंदर कोई नहीं है, सब तो अधिक सुंदर स्वरूप है। पंडतां ने वेख्या ना ते वेखदिया हैरान हो गए, वेखदे ही रह गए, सुना ही भूल गई, क्योंकि दर्शन ही ऐसे से दर्शन देखत ही सुध की ना सुध रही, सोझी ना रही, एहो जे सुंदर दर्शन कीते।
भाग बली चंदू है जमाता हस पायो जिन,
सोचदा है कहिंदा बड़े भाग ने चंदू दे एहो जा जवाई मिलेगा चंदू नू, क्या सुंदर स्वरूप है, कैसी सुंदर आभा है, ऐसा जवाई जे चंदू नू मिले ते चंदू दे किड्डे वड्डे भाग ने उहदे तां भाग जाग पए ने।
उजल सुबंश अवतंश को निहारियो,
उजल अवतंश बंश वेख्या है,
तन की ना गिनती करत दो बिनते,
इत्थे तन दी तां गिनती कोई नहीं किन्ना कु पैसा आ रहा, ते फिर बंश भी बड़ा उच्चा है ते बहुत उच्चा बंश है, धन की इतने गिणती नहीं, हजारा लोग आके इतने गुरु जी के चरणों च बिनतियां करके चढ़ावा चढ़ा रहे ने।
कीर भूखन गुरु जो जग सारे
बिनतियां कर करके सोने गहने कपड़े वस्त्र सोहनिया सोहनिया पिटावा लिया के गुरु साहब नू भेट कर रहे ने।
हाथ बंद बंदना पदार बिंद करे ब्रिंद,
जोड़ के इन्हां दे चरणां विच बंदना कर रहे ने सिख,
सब विद्या अधिक समाज विस्तारियो,
प्रकार करके इन्हां दा बड़ा अधिक समाज सारे पासे विस्तरत हो रहा है।
सुवैया श्री हर गोबिंद पास पिता हित सोता सिख सेवक माओ,
श्री गुरु हरगोबिंद साहब जी महाराज अपने पिता गुरु अर्जन साहब जी दे पास बैठे ने आके, और बहुत सारे सिख सेवक चारे पासे बैठे हन।
क्यों कमला तुम सो पद्मा पद देवन ब्रिंद सो सोज उमाओ,
कहंदे कमलासन ब्रह्मा दे पास पद्मा पति बैठ के शोभदी है, जिवें देवत्यां दे विच इंद्र बैठा शोभदा है, इदां सतगुरु जी शोभदीक हो रहे ने।
संगत सोंदी बूछत कीन बतावो जात जो गोत जेताओ,
पिछे संगत विच ही बैठा सी ते लागे बैठे सिखां नूं पंडित पुछण लगा, कहण लगा जी गुरु साहब दी जात गोत की है, क्योंकि हाले जात गोत दा नहीं सी इहनूं पता, कहिंदा बाकी चीजां तां सारियां रल गईआं ने, हुण जात बारे भी पुछ लवां। लागे बैठे सिखां नूं पुछण लगा जी गुरु साहब जी दी जात गोत्र की है।
चाहते सुन बंद करियो शाह दीवान सुता हितियाओ,
दीवान चंदू दी लड़की दा रिश्ता करना चाहुंदे आ गुरु हरगोबिंद साहब नाल, इस करके असीं जात गोत पुछदे हां।
दोएरा संगत सिखन तब कयो मोर,
खाने जवाब दिता आख्या पंडित जी सतगुरु गुरु अर्जन साहब जी सोडियां दी कुल दे सिरमौर ने, इन्हां दा सोड वंश है, सोडियां दा वंश है और सिरमौर वंश है।
बड़े पाग जागे जिसे तिस प्राप्त अस ठोर,
बड़े भाग जागे हुण उहनां नूं ऐसी थां मिल सकदी है गुरु दे चरणां विच उहनां दा संबंध जुड़ सकदा है।
जगत गुरु घर आए जो जग माता बन जाए,
लड़की दे भाग वड्डे सवल्ले जिहड़ी जगत गुरु दे घर आवेगी, जो जगत गुरु दे घर आवेगी सारे जग दी मां बन जाएगी, एडा वड्डा माण उहनूं प्राप्त होवेगा कि उह सारे जगत दी माता बनेगी।
पूजनी है सर्व के अनगन भेद चढ़ाए,
सारयां दे पूजनीक ने पूजनीए ने और अनगिणत पिटावां सिख इहनां दे चरणां च चढ़ाउंदे ने।
पई दिजनाई दोनों सुन करके महाप्रताप सुनैन निहरकै,
नाई ने जदों सतगुरां दा प्रताप सुनिया फिर अखां नाल वेखिया,
कैत परस्पर ऐसो थान प्राप्त हुए न फिर जा।
पंडित नाई आपस में गल्ला करते कहते यो जा रिश्ता आप सारे जान च फिरी जाइए नहीं लभ सकता, ऐसा रिश्ता सारे संसार विच सानू नहीं लभ सकता।
चंदू जिम चंदू ने हमो जिनायो सो तीनो छबित दृष्टायो।
चंदू ने सानू तीन चीजां दसियां सी कि घर चंगा होवे मेरे बराबर, फिर कुल चंगी होवे ते वर भी सुंदर होवे। जिहड़ियां तीन चीजां दसियां सी तिन्ने इत्थे सानू नजर आईयां हन।
इम निश्चे करके मन माहो भूर जनायो श्री गुरु पाओ।
इतना मन च निश्चा करके पंडित नाई अगे आए ते फिर गुरु अर्जन साहब जी महाराज सच्चे पातशाह जी नू इन्हां ने अपने आउण दा सारा प्रयोजन दस्या।
शाह दीवान सुता को नाता करे उचैत हम तुमरे ताता।
बोलिया कहन लगा सतगुरु जी शाह दीवान बादशाह दा दीवान चंदू ओदी लड़की दा रिश्ता असीं आप जी दे सपुत्र श्री हरगोबिंद साहब नाल करना चाहुंदे हां।
फिर चले अब दिल्ली जाए सब बिरतांत कुतांत सुनाए।
बार घर वेख चले हां ते हुण असीं दिल्ली जावांगे, दिल्ली जाके दीवान चंदू नूं सब कुछ दसांगे।
देर नहीं तूर ने हटिया मैं हम उत्तम संबंध बनावे।
तेरे नहीं लावांगे, बस जाके चंदू नूं मिलदिया उत्थों शगन लैके वापस आवांगे ते इह संबंध रिश्ता असीं जरूर बनावांगे।
श्री अर्जन दोनों संग पाखा हुवै सो जो राम रच रखा।
गुरु अर्जन साहब अंतर जामी जानी जान जानी जान पातशाह बोले पंडित ते नाई नूं दोहां नूं कहण लगे भाई साढ़े वास हाथ कुछ नहीं होना ता है जिहड़ा राम ने रच के रखिया होया, जो परमेश्वर ने रचिया होया उही कुछ होवेगा।
परमेश्वर सब बनत बनाए भली जो होए करत भी दसाए।
सारी बणत बनाई है ओनू जेड़ी चंगी लगेगी उही भली रीत बनेगी।
हिम कै लाग दीन जब लागे लियो न तिनो कैत गुर आगे।
सतगुरु जी कहते लो भाई तुसी अपना लाग लै लो। जदो महाराज जी लाग देन लगे ते अगो पंडित जी बोले सतगुरां नू कहन लगे
जब आम दूसर बारी तब कर है जिम आप उचाए।
लाग हुण नहीं, असी तां हुण रिश्ता करके आवांगे, जदो दूसरी बार तुहाडे कोल आवांगे फिर महाराज जी असि जिवें तुसी कहोगे उसे तरह करांगे, लाग भी फेरी लवांगे।
मस्तक टेक विसर्जन होए गमने तूरन दिल्ली दोए।
मस्तक टेक के सतगुरां दे चरणां विच विसर्जित होए इथों दिल्ली नूं वापस चल पए। अगे जाके दीवान चंदू नूं मिले ने, जिवें सगाई दीआं तैयारियां हो रहीआं ने उह कथा आप दी अगलिआं प्रकरणां च सरवण करोगे। सतगुरां दा पावन पवित्र इतिहास कथन करदिआं होईआं भुल्लां चुक्कां दी खिमा। वाहिगुरु वाहिगुरु वाहिगुरु।